ਸਤਨਾਮ ਸ੍ਰੀ ਵਾਹਿਗੁਰੂ ਜੀ। ਦੰਡੋਤ ਬੰਦਨ ਅਨਕ ਬਾਰ, ਸਰਬ ਕਲਾ ਸਮਰੱਥ, ਡੋਲਨ ਤੇ ਰੱਖੋ ਪ੍ਰਭੂ, ਨਾਨਕ ਦੇ ਕਰ ਹੱਥ, ਨਾ ਹਉ ਜਤੀ ਸਤੀ ਨਹੀਂ ਪੜਿਆ, ਮੂਰਖ ਮੁਗਧਾ ਜਨਮ ਭਇਆ, ਪ੍ਰਣਵਤ ਨਾਨਕ ਤਿਨਕੀ ਸਰਣਾ, ਜਿਨ ਤੂੰ ਨਾਹੀ ਵਿਸਰਿਆ। ਸਤਿਗੁਰ ਆਇਓ ਸਰਣ ਤੁਹਾਰੀ, ਮਿਲੈ ਸੂਖ ਨਾਮ ਹਰ ਸੁਭਾ, ਚਿੰਤਾ ਲਾਹੇ ਹਮਾਰੀ, ਅਵਰ ਨ ਸੂਜੈ ਦੂਜੀ ਠਾਹਰ, ਹਾਰ ਪਰਿਓ ਤਉ ਦੁਆਰੀ, ਲੇਖਾ ਛੋੜ ਅਲੇਖਾ ਛੂਟਹ, ਹਮ ਨਿਰਗੁਣ ਲੇਹੋ ਉਬਾਰੀ, ਸਦ ਬਖਸ਼ਿੰਦ ਸਦਾ ਮਿਹਰਬਾਨਾ, ਸਭਨਾ ਦੇ ਆਧਾਰੀ, ਨਾਨਕ ਦਾਸ ਸੰਤ ਪਾਛੈ ਪਰਿਓ, ਰਾਖ ਲਿਹੋ ਇਹ ਬਾਰੀ। ਸਤਨਾਮ ਸ੍ਰੀ ਵਾਹਿਗੁਰੂ ਜੀ। ਰਾਗ ਆਸਾ ਸ਼ੰਤ ਮਹੱਲਾ ਚੌਥਾ, ਕਰ ਪਹਿਲਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਜੀਵਨੋ ਮੈਂ ਜੀਵਨ ਪਾਇਆ, ਗੁਰਮੁਖ ਭਾਏ ਰਾਮ, ਹਰ ਨਾਮੋ ਹਰ ਨਾਮ ਦੇਵੈ, ਮੇਰਾ ਪ੍ਰਾਨ ਵਸਾਏ ਰਾਮ। ਜੀਵਨੋ ਮੈਂ ਜੀਵਨ ਪਾਇਆ, ਗੁਰਮੁਖ ਭਾਏ ਰਾਮ, ਹਰ ਨਾਮੋ ਹਰ ਨਾਮ ਦੇਵੈ, ਮੇਰਾ ਪ੍ਰਾਨ ਵਸਾਏ ਰਾਮ। ਹਰ ਹਰ ਨਾਮ ਮੇਰਾ ਪ੍ਰਾਨ ਵਸਾਏ, ਸਭ ਸੰਸਾਰ ਦੁੱਖ ਗਵਾਇਆ, ਅਦਿਸ਼ਟ ਅਗੋਚਰ ਗੁਰ ਬਚਨ ਧਿਆਇਆ, ਪਵਿੱਤਰ ਪਰਮ ਪਦ ਪਾਇਆ, ਅਨਹਦ ਧੁਨ ਵਾਜਹਿ ਨਿਤ ਵਾਜੇ, ਗਾਈ ਸਤਿਗੁਰ ਬਾਣੀ, ਨਾਨਕ ਦਾਤ ਕਰੀ ਪ੍ਰਭ ਦਾਤਾ, ਜੋਤੀ ਜੋਤ ਸਮਾਣੀ, ਮਨਮੁਖਾ ਮਨਮੁਖ ਮੋਏ, ਮੇਰੀ ਕਰ ਮਾਇਆ ਰਾਮ, ਖਿਨ ਆਵੈ ਖਿਨ ਜਾਵੈ, ਦੁਰਗੰਧ ਮੜੈ ਚਿਤ ਲਾਇਆ ਰਾਮ, ਲਾਇਆ ਦੁਰਗੰਧ ਮੜੈ ਚਿਤ ਲਾਗਾ, ਜਿਉਂ ਰੰਗ ਕਸੁੰਭ ਦਿਖਾਇਆ, ਖਿਨ ਪੂਰਬ ਖਿਨ ਪੱਛਮ ਛਾਏ, ਜਿਉਂ ਚੱਕ ਘੁਮਿਆਰ ਪਵਾਇਆ, ਦੁੱਖ ਖਾਵਹਿ ਦੁੱਖ ਸੰਚਹਿ ਭੋਗਹਿ, ਦੁੱਖ ਕੀ ਬਿਰਧ ਵਧਾਈ, ਨਾਨਕ ਬਿਖਮ ਸੁਹੇਲਾ ਤਰੀਐ, ਜਾਂ ਆਵੈ ਗੁਰ ਸਰਣਾਈ। ਮੇਰਾ ਠਾਕਰੋ ਠਾਕੁਰ ਨੀਕਾ, ਅਗਮ ਅਥਾਹ ਰਾਮ, ਹਰ ਪੂੰਜੀ ਚਾਹੀ ਮੇਰੇ ਸਤਿਗੁਰ ਸਾਹ ਰਾਮ। ਹਰ ਪੂੰਜੀ ਚਾਹੀ ਨਾਮ ਵਿਸਾਹੀ, ਗੁਣ ਗਾਵੈ ਗੁਣ ਭਾਵੈ ਨੀਂਦ ਭੂਖ ਸਭ ਪਰ ਹਰ ਤਿਆਗੀ, ਸੁੰਨੇ ਸੁੰਨ ਸਮਾਵੈ ਵਣਜਾਰੇ ਇੱਕ ਭਾਂਤੀ ਆਵਹਿ, ਲਾਹਾ ਹਰ ਨਾਮ ਲੈ ਜਾਹੇ ਨਾਨਕ ਮਨ ਤਨ ਅਰਪ ਗੁਰ ਆਗੈ, ਜਿਸ ਪ੍ਰਾਪਤ ਸੋ ਪਾਏ ਰਤਨਾ ਰਤਨ ਪਦਾਰਥ ਬਹੁ ਸਾਗਰ ਭਰਿਆ ਰਾਮ, ਬਾਣੀ ਗੁਰਬਾਣੀ ਲਾਗੇ ਤਿੰਨ ਹੱਥ ਚੜਿਆ ਰਾਮ, ਗੁਰਬਾਣੀ ਲਾਗੇ ਤਿੰਨ ਹੱਥ ਚੜਿਆ ਨਿਰਬੋਲਕ ਰਤਨ ਪਾਰਾ, ਹਰ ਹਰ ਨਾਮ ਅਤੋਲਕ ਪਾਇਆ ਤੇਰੀ ਭਗਤ ਭਰੇ ਭੰਡਾਰਾ, ਸਮੁੰਦ ਵਿਰੋਲ ਸਰੀਰ ਹਮ ਦੇਖਿਆ, ਇੱਕ ਵਸਤ ਅਨੂਪ ਦਿਖਾਈ, ਗੁਰ ਗੋਵਿੰਦ ਗੋਵਿੰਦ ਗੁਰੂ ਹੈ ਨਾਨਕ ਭੇਦ ਨਾ ਪਾਈ, ਸਮੁੰਦ ਵਿਰੋਲ ਸਰੀਰ ਹਮ ਦੇਖਿਆ, ਇੱਕ ਵਸਤ ਅਨੂਪ ਦਿਖਾਈ, ਗੁਰ ਗੋਵਿੰਦ ਗੋਵਿੰਦ ਗੁਰੂ ਹੈ ਨਾਨਕ ਭੇਦ ਨਾ ਪਾਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗਰੀਬ ਨਿਵਾਜ, ਪਤਿਤ ਪਾਵਨ, ਭਗਤ ਵਸ਼ਲ, ਕਿਰਪਾ ਨਿਧਾਨ, ਜੋਤ ਸਰੂਪ, ਅੰਤਰਜਾਮੀ, ਸਰਬ ਕਲਾ ਸਮਰੱਥ, ਸਗਲ ਘਟ ਵਿਆਪਕ, ਅਕਾਲ ਪੁਰਖ ਵਾਹਿਗੁਰੂ ਜੀ ਦੇ ਸਰਗੁਣ ਸਰੂਪ, ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ, ਦਸ ਪਾਤਸ਼ਾਹੀਆਂ ਦੇ ਆਤਮਿਕ ਗਿਆਨ ਸਵਰੂਪ, ਚਵਰ ਛਤਰ ਤਖਤ ਦੇ ਮਾਲਕ, ਜੁਗੋ ਜੁਗ ਅਟਲ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਚਰਨ ਸ਼ਰਨ ਵਿੱਚ ਪ੍ਰਾਪਤ ਹੋਏ ਗੁਰਮੁਖ ਮਾਈ ਭਾਈ ਵਡਭਾਗੀ ਸਤਸੰਗੀ ਜਨੋ, ਸਤਿਗੁਰਾਂ ਦੀ ਰਹਿਮਤ ਦਾ ਸਦਕਾ ਸਤਸੰਗਤ ਦਾ ਸਮਾਂ ਪ੍ਰਾਪਤ ਹੋ ਰਿਹਾ ਹੈ। ਸ਼ਾਮ ਦੇ ਸਮੇਂ ਰਹਿਰਾਜ ਸਾਹਿਬ ਜੀ ਦੇ ਪਾਠ ਉਪਰੰਤ ਗੁਰੂ ਦਰੋਂ ਵਰਸਾਏ ਹੋਏ ਰਾਗੀ ਜਥਿਆਂ ਦੀ ਰਸਨਾ ਤੋਂ ਹਜ਼ੂਰ ਦੀ ਅੰਮ੍ਰਿਤਮਈ ਤੁਰਕੀ ਬਾਣੀ ਦਾ ਸ਼ਬਦ ਕੀਰਤਨ ਆਪ ਜੀ ਨੇ ਸਰਵਣ ਕੀਤਾ ਹੈ। ਹਜ਼ੂਰ ਕਹਿੰਦੇ ਨੇ, ਗੁਰਦੁਆਰਾ ਹਰ ਕੀਰਤਨ ਸੁਣੀਐ, ਸਤਿਗੁਰ ਭੇਟ ਹਰ ਜਸ ਮੁਖ ਭਣੀਐ, ਕਲ ਕਲੇਸ਼ ਮਿਟਾਏ ਸਤਿਗੁਰ ਹਰ ਦਰਗਹਿ ਦੇਵੈ ਮਾਨਾ। ਇਸ ਵਾਸਤੇ ਸਾਡੇ ਪਾਰ ਉਤਾਰੇ ਦਾ ਸਭ ਤੋਂ ਸ਼੍ਰੋਮਣੀ ਸਾਧਨ ਗੁਰੂ ਕੀ ਬਾਣੀ ਦਾ ਪਾਠ ਕੀਰਤਨ ਕਥਾ ਹੈ। ਇਹ ਦਾਤ ਵੱਡਿਆਂ ਭਾਗਾਂ ਕਰਕੇ ਪ੍ਰਾਪਤ ਹੋ ਰਹੀ ਹੈ। ਆਓ ਹੁਣ ਜੋ ਇਸ ਸਥਾਨ ਤੇ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਾਵਨ ਬਾਣੀ ਦੀ ਲੜੀਵਾਰ ਕਥਾ ਵਿਚਾਰ ਆਰੰਭ ਹੈ। ਸਤਿਗੁਰੂ ਜੀ ਦੀ ਰਹਿਮਤ ਸਦਕਾ ਅਤੇ ਆਪ ਸੰਗਤ ਦੀ ਅਸੀਸ ਦੁਆਰਾ ਸ਼ਰਧਾ ਸਤਿਕਾਰ ਭਾਵਨਾ ਅਤੇ ਮਨ ਦੀ ਇਕਾਗਰਤਾ ਦੁਆਰਾ ਸਤਿਗੁਰੂ ਜੀ ਦੇ ਇਹਨਾਂ ਅੰਮ੍ਰਿਤਮਈ ਪਵਿੱਤਰ ਬਚਨਾਂ ਨੂੰ ਵਿਚਾਰ ਕੇ ਸੁਣ ਕੇ ਪਰਮਾਰਥਕ ਸੂਝਬੂਝ ਪ੍ਰਾਪਤ ਕਰਨ ਦਾ ਯਤਨ ਕਰੀਏ। ਜਿਸ ਸ਼ਬਦ ਦਾ ਪਾਠ ਆਪ ਜੀ ਨੇ ਸੁਣਿਆ ਹੈ, ਇੱਥੋਂ ਧੰਨ ਗੁਰੂ ਰਾਮਦਾਸ ਮਹਾਰਾਜ ਦੇ ਆਸਾ ਰਾਗ ਦੇ ਸ਼ੰਤ ਆਰੰਭ ਹੋ ਰਹੇ ਹਨ। ਦੋ ਸ਼ਬਦ ਧੰਨ ਗੁਰੂ ਅਮਰਦਾਸ ਮਹਾਰਾਜ ਦੇ ਸ਼ੰਤ ਪਿੱਛੇ ਆਏ ਹਨ ਅਤੇ ਪੰਜ ਸ਼ਬਦ ਧੰਨ ਗੁਰੂ ਨਾਨਕ ਦੇਵ ਮਹਾਰਾਜ ਦੇ ਉਚਾਰਨ ਕੀਤੇ ਸ਼ੰਤ ਹੋ ਚੁੱਕੇ ਹਨ। ਕੁੱਲ ਜੋੜ 7 ਹੈ ਹੁਣ ਤੱਕ ਦਾ। 8ਵਾਂ ਸ਼ਬਦ ਧੰਨ ਗੁਰੂ ਰਾਮਦਾਸ ਮਹਾਰਾਜ ਦਾ ਯਾਨੀ ਸ਼ੰਤ। ਪਹਿਲਾਂ ਸਤਿਗੁਰਾਂ ਨੇ ਸ਼ਬਦ ਲਿਖੇ ਹੁੰਦੇ ਨੇ ਹਰ ਰਾਗ ਵਿੱਚ, ਫਿਰ ਇਸੇ ਪ੍ਰਕਾਰ ਸ਼ੰਤ, ਫਿਰ ਅਸ਼ਟਪਦੀਆਂ, ਫਿਰ ਵਾਰਾਂ, ਫਿਰ ਭਗਤਾਂ ਦੀ ਬਾਣੀ। ਸੋ ਇਸ ਪ੍ਰਕਾਰ ਸ਼ੰਤਾਂ ਦਾ ਜੋੜ ਹੁਣ ਤੱਕ ਦਾ ਸੱਤ ਹੈ। ਪੰਜ ਸ਼ੰਤ ਸਤਿਗੁਰੂ ਨਾਨਕ ਦੇਵ ਮਹਾਰਾਜ ਦੀ ਰਸਨਾ ਤੋਂ ਉਚਾਰਨ ਕੀਤੇ ਔਰ ਦੋ ਧੰਨ ਗੁਰੂ ਅਮਰਦਾਸ ਮਹਾਰਾਜ ਰਸਨਾ ਤੋਂ। ਹੁਣ ਅਗਲਾ ਸ਼ੰਤ ਧੰਨ ਗੁਰੂ ਰਾਮਦਾਸ ਮਹਾਰਾਜ ਦੀ ਮੁਬਾਰਕ ਰਸਨਾ ਤੋਂ ਉਚਾਰਨ ਕੀਤਾ ਹੋਇਆ। ਰਾਗ ਆਸਾ ਸ਼ੰਤ, ਜਿਵੇਂ ਇੱਕ ਛੰਦ ਹੁੰਦਾ, ਪੌੜੀ ਹੈ, ਦੋਹਰਾ ਹੈ, ਦੋਹਾ ਹੈ, ਕਵਿਤ ਹੈ, ਸੋਰਠਾ ਹੈ, ਇਤਿਆਦਿਕ, ਇਹਨਾਂ ਨੂੰ ਛੰਦਾਬੰਦੀ ਜਾਂ ਛੰਦ ਕਹਿ ਲਿਆ ਜਾਂਦਾ। ਇਸੇ ਪ੍ਰਕਾਰ ਛੰਤ ਜਿਸ ਦੇ ਇੱਕ ਇੱਕ ਪਦ ਵਿੱਚ ਛੇ ਛੇ ਪੰਕਤੀਆਂ ਹੋਣ, ਉਹਦੇ ਪਦ ਚਾਰ, ਪੰਜ, ਛੇ, ਸੱਤ ਵੱਧ ਵੀ ਹੋ ਸਕਦੇ ਨੇ। ਔਰ ਇਸ ਪ੍ਰਕਾਰ ਸੱਚੇ ਪਾਤਸ਼ਾਹ ਜੀ ਸ਼ੰਤ ਨਾਮ ਜਸ ਦਾ ਵੀ ਹੈ, ਪਰਮਾਤਮਾ ਦਾ ਜਸ ਰੂਪ ਬਾਣੀ ਉਚਾਰਨ ਕਰ ਰਹੇ ਨੇ। ਇਸ ਰਾਗ ਦੇ ਪਹਿਲੇ ਘਰ ਸੁਰਤਾਰ ਅੰਦਰ ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਪਰਮਾਤਮਾ ਇੱਕ ਹੈ, ਵਾਹਦ ਹਸਤੀ ਹੈ, ਉਸਦੇ ਬਰਾਬਰ ਦਾ ਕੋਈ ਸ਼ਰੀਕ ਨਹੀਂ ਹੈ, ਉਹ ਆਦਿ ਜੁਗਾਦ ਸਦਾ ਸਦਾ ਵਾਸਤੇ ਹੈ, ਅਤੇ ਓਅੰਕਾਰ ਸਭਨਾਂ ਨੂੰ ਰਚਣ ਵਾਲਾ, ਸਭ ਦਾ ਰਚੇਤਾ, ਸਭ ਦਾ ਪ੍ਰਕਾਸ਼ਕ ਵੀ ਹੈ, ਸਾਰੀ ਸ੍ਰਿਸ਼ਟੀ ਨੂੰ ਰਚ ਕੇ ਵਿੱਚ ਆਪ ਸਮਾਇਆ ਹੋਇਆ ਹੈ। ਸਤਿਗੁਰ ਪ੍ਰਸਾਦ ਸਤ ਚੇਤਨ ਆਨੰਦ ਸਰੂਪ ਹੈ, ਅਤੇ ਉਹਦਾ ਸਰੂਪ ਜਿਹੜੇ ਸਤਿਗੁਰੂ ਹਨ ਸਤ ਚੇਤਨ ਰੂਪ, ਉਹਨਾਂ ਦੀ ਪ੍ਰਸਾਦ ਕਿਰਪਾ ਦੁਆਰਾ ਐਸੇ ਵਾਹਿਗੁਰੂ ਦਾ ਗਿਆਨ ਪ੍ਰਾਪਤ ਹੁੰਦਾ ਹੈ। ਹਜ਼ੂਰ ਕਹਿੰਦੇ ਨੇ, ਜੀਵਨੋਂ ਮੈਂ ਜੀਵਨ ਪਾਇਆ, ਗੁਰਮੁਖ ਪਾਏ ਰਾਮ। ਇੱਕ ਪੰਚਮ ਪਾਤਸ਼ਾਹ ਦਾ ਬਚਨ ਹੈ, ਸਲੋਕ ਸਹਿਸਕ੍ਰਿਤੀ ਸਿਰਲੇਖ ਹੇਠ ਜਿਹੜੇ ਸਲੋਕ ਹਨ ਉਹਨਾਂ ਵਿੱਚ, ਉੱਥੇ ਹਜ਼ੂਰ ਨੇ ਇੱਕ ਬਚਨ ਕੀਤਾ ਕਿ ਮਰਣੰ ਬਿਸਰਣੰ ਗੋਬਿੰਦਾ, ਜੀਵਨੰ ਹਰ ਨਾਮ ਧਿਆਗੁਣ। ਜਿਹੜਾ ਜੀਵਨ ਅਸੀਂ ਗੁਜ਼ਾਰਦੇ ਹਾਂ, ਇਸ ਨੂੰ ਸਤਿਗੁਰਾਂ ਨੇ ਜੀਵਨ ਨਹੀਂ ਮੰਨਿਆ। ਜਿਸ ਨੂੰ ਅਸੀਂ ਜੀਵਨ ਸਮਝਿਆ ਹੋਇਆ ਹੈ, ਅਸਲ ਮਾਇਨਿਆਂ ਵਿੱਚ, ਅਸਲ ਅਰਥਾਂ ਵਿੱਚ ਇਹ ਜੀਵਨ ਨਹੀਂ ਹੈ। ਤੇ ਜਿਸ ਨੂੰ ਅਸੀਂ ਮੌਤ ਸਮਝਦੇ ਹਾਂ, ਅਸਲ ਮਾਇਨਿਆਂ ਵਿੱਚ ਉਹ ਮੌਤ ਨਹੀਂ ਹੈ। ਜੇ ਕੋਈ ਮਨੁੱਖ ਤੁਰਿਆ ਫਿਰਦਾ ਹੈ, ਕਾਰੋਬਾਰ ਕਰਦਾ ਹੈ, ਜਿਉਂਦਾ ਜਾਗਦਾ ਦਿਸਦਾ, ਪਰ ਹਜ਼ੂਰ ਕਹਿੰਦੇ ਨੇ ਜੇ ਗੋਬਿੰਦ ਪਰਮਾਤਮਾ ਉਹਦੀ ਯਾਦ ਵਿੱਚੋਂ, ਸਿਮਰਤੀ ਚੋਂ ਭੁੱਲਿਆ ਹੋਇਆ, ਤੇ ਫਿਰ ਉਹ ਮੁਰਦਾ ਹੀ ਆ, ਇਹਦੋਂ ਵੱਧ ਕੁਛ ਨਹੀਂ। ਪਸ਼ੂ ਮਿਲਹਿ ਚੰਗਿਆਈਆਂ, ਖੜ ਖਾਵਹਿ ਅੰਮ੍ਰਿਤ ਦੇਹ, ਨਾਮ ਵਿਹੂਣੇ ਆਦਮੀ ਤ੍ਰਿਗ ਜੀਵਨ ਕਰਮ ਕਰੇ। ਉਹਨਾਂ ਦਾ ਜੀਵਨ ਵੀ ਤ੍ਰਿਗ, ਤੇ ਉਹ ਜਿਹੜੇ ਕਰਮ ਕਰਦੇ ਹਨ ਉਹ ਵੀ ਫਿਟਕਾਰਯੋਗ, ਕਿਉਂਕਿ ਪਰਮਾਤਮਾ ਜਦੋਂ ਭੁੱਲ ਜਾਏ ਉਹ ਫਿਰ ਜੀਵਨ ਨਹੀਂ ਰਹਿ ਜਾਂਦਾ, ਉਹ ਮੁਰਦਿਆਂ ਵਾਲੀ ਜ਼ਿੰਦਗੀ ਹੈ। ਇਸ ਵਾਸਤੇ ਹਜ਼ੂਰ ਕਹਿੰਦੇ ਨੇ ਮਰਣੰ ਬਿਸਰਣੰ ਗੋਬਿੰਦਾ, ਜੀਵਨੰ ਹਰ ਨਾਮ ਧਿਆਵਣ। ਹਰੀ ਦਾ ਨਾਮ ਜੇ ਧਿਆਉਂਦੇ ਹਾਂ ਤਾਂ ਇਹ ਹੈ ਜੀਵਨ। ਇੱਕ ਪੰਚਮ ਪਾਤਸ਼ਾਹ ਦਾ ਸੂਹੀ ਰਾਗ ਵਿੱਚ ਬਚਨ, ਭਈ ਰਹਿਣ ਨਾ ਪਾਵਹਿ ਸੁਰ ਨਰ ਦੇਵਾ, ਸਰੀਰਕ ਤੌਰ ਤੇ ਇਸ ਦੁਨੀਆਂ ਤੇ ਸੁਰ ਦੇਵਤੇ ਨਰ ਪੁਰਸ਼ ਬੜੇ ਬੜੇ ਦੈਵੀ ਸਰੂਪਾਂ ਵਾਲੇ ਲੋਕ, ਬੈਕੁੰਠ ਵਾਸੀ, ਪ੍ਰਕਾਸ਼ ਰੂਪ, ਸਦਾ ਵਾਸਤੇ ਰਹਿਣਾ ਪ੍ਰਾਪਤ ਉਹਨਾਂ ਨੂੰ ਨਹੀਂ ਹੁੰਦਾ। ਊਠ ਸਧਾਰੇ ਕਰ ਮੁਨ ਜਨ ਸੇਵਾ, ਮੁਨੀ ਜਨ ਵੀ ਪਰਮਾਤਮਾ ਵੱਲੋਂ ਲੱਗੀ ਡਿਊਟੀ ਨੂੰ ਨਿਭਾ ਕੇ ਉੱਠ ਕੇ ਸੁਧਾਰ ਗਏ, ਚਲੇ ਗਏ। ਫਿਰ ਮਹਾਰਾਜ ਅਗਲਾ ਬਚਨ ਕਰਦੇ ਨੇ, ਜੀਵਤ ਦੇਖੇ ਜਿਨੀ ਹਰ ਹਰ ਧਿਆਇਆ। ਹਜ਼ੂਰ ਕਹਿੰਦੇ ਇੱਕ ਅਸੀਂ ਸਦਾ ਹੀ ਜਿਉਂਦੇ ਵੇਖੇ ਨੇ ਜਿਨ੍ਹਾਂ ਨੇ ਪਰਮਾਤਮਾ ਦੇ ਨਾਮ ਦਾ ਆਰਾਧਨ ਕੀਤਾ ਹੈ, ਵਾਹਿਗੁਰੂ ਨੂੰ ਆਪਣੀ ਸਿਮਰਤੀ ਚੋਂ, ਆਪਣੀ ਯਾਦ ਸ਼ਕਤੀ ਵਿੱਚੋਂ ਭੁੱਲਣ ਨਹੀਂ ਦਿੱਤਾ ਕਦੇ, ਉਹਨਾਂ ਨੂੰ ਅਸੀਂ ਜਿਉਂਦੇ ਜਾਗਦੇ ਵੇਖਿਆ ਹੈ। ਸਾਧ ਸੰਗ ਤਿੰਨ ਦਰਸ਼ਨ ਪਾਇਆ, ਸਾਧ ਸੰਗਤ ਵਿੱਚ ਵੱਸ ਕੇ ਉਹਨਾਂ ਨੇ ਵਾਹਿਗੁਰੂ ਦਾ ਦਰਸ਼ਨ ਦੀਦਾਰ ਪ੍ਰਾਪਤ ਕੀਤਾ ਹੈ, ਵਾਹਿਗੁਰੂ ਨੂੰ ਜਾਣ ਲਿਆ ਹੈ, ਵਾਹਿਗੁਰੂ ਦਾ ਗਿਆਨ ਹਾਸਲ ਕਰ ਲਿਆ। ਬਾਦਸ਼ਾਹ ਸ਼ਾਹ ਵਾਪਾਰੀ ਮਰਨਾ, ਜੋ ਦੀਸੈ ਸੋ ਕਲ ਹੈ ਖਰਨਾ, ਪਰ ਕੂੜੈ ਮੋਹਿ ਲਪਟ ਲਪਟਾਨਾ, ਛੋੜ ਚੱਲਿਆ ਤਾਂ ਫਿਰ ਪਛਤਾਨਾ। ਜਿਹੋ ਜਿਹਾ ਜੀਵਨ ਅਸੀਂ ਬਤੀਤ ਕਰਦੇ ਹਾਂ, ਇਹ ਹੈ ਪਸ਼ੂਆਂ ਤੋਂ ਵੀ ਬੁਰਾ ਜੀਵਨ, ਕਿਉਂਕਿ ਪਸ਼ੂਆਂ ਤੋਂ ਕੋਈ ਵਰੋਸਾਇਆ ਜਾਂਦਾ, ਕਿਸੇ ਨੂੰ ਕੁਝ ਲਾਭ ਹੁੰਦਾ। ਕੁਝ ਪਸ਼ੂ ਹਨ ਜਿਹੜੇ ਵਗਣ ਦੇ ਕੰਮ ਆਉਂਦੇ ਨੇ, ਕੁਝ ਪਸ਼ੂ ਭਾਰ ਢੋਣ ਦੇ ਕੰਮ ਆਉਂਦੇ ਨੇ, ਤੇ ਕੁਝ ਪਸ਼ੂ ਤੂੜੀ ਤੰਦ ਖਾ ਕੇ ਅੰਮ੍ਰਿਤ ਵਰਗਾ ਮਿੱਠਾ ਦੁੱਧ ਦਿੰਦੇ ਨੇ, ਸਾਡੇ ਸਰੀਰ ਨੂੰ ਬਲਵਾਨ ਬਣਾਉਂਦਾ। ਕਿਸੇ ਬੱਚੇ ਦੀ ਮਾਂ ਹੀ ਮਰ ਜਾਏ, ਉਸ ਬੱਚੇ ਨੂੰ ਦੁੱਧ ਚੰਘਾਇਆ ਜਾਂਦਾ, ਪਸ਼ੂਆਂ ਦਾ, ਬੱਕਰੀ ਦਾ, ਗਾਂ ਦਾ, ਮੱਝ ਦਾ, ਅਕਸਰ ਜੀਵਨ ਦਾ ਆਸਰਾ ਬਣ ਗਿਆ। ਇਸ ਵਾਸਤੇ ਪਸ਼ੂ ਚੰਗੇ ਹੋਏ ਫਿਰ ਖਾਂਦੇ ਹਨ ਤੂੜੀ ਤੰਦ। ਅਸੀਂ 36 ਪ੍ਰਕਾਰ ਦੇ ਪਦਾਰਥ ਖਾ ਕੇ ਵੀ ਰੱਬ ਨੂੰ ਭੁਲਾਇਆ ਹੋਇਆ, ਫਿਰ ਅਸੀਂ ਮਾੜੇ ਹੋਏ ਨਾ। ਇਸੇ ਤਰ੍ਹਾਂ ਫਰੀਦ ਜੀ ਕਹਿੰਦੇ, ਉਹ ਮਨਾ ਤੇਰੇ ਨਾਲ ਤੋਂ ਪੰਛੀ ਚੰਗੇ ਜਿਹੜੇ ਜੰਗਲਾਂ 'ਚ ਵੱਸਦੇ ਨੇ। ਫਰੀਦਾ ਹੋਂ ਬਲਿਹਾਰੀ ਤਿੰਨ ਪੰਖੀਆਂ, ਜੰਗਲ ਜਿੰਨਾ ਵਾਸ, ਕੱਕਰ ਚੁਗਨ ਥਲ ਵਸਨ ਰੱਬ ਨਾ ਛੋਡਣ ਪਾਸ, ਕੰਕਰਾਂ ਠੀਕਰ ਰੋੜੇ ਆਦਿਕ, ਰੋੜੀਆਂ ਛੋਟੀਆਂ ਛੋਟੀਆਂ ਬਿਰਸ਼ਾਂ ਦੇ ਬੀਜ ਬੂਜ ਚੁਗ ਚੱਕ ਕੇ ਆਪਣਾ ਢਿੱਡ ਭਰਦੇ ਨੇ, ਰੱਬ ਦਾ ਪਾਸਾ ਨਹੀਂ ਛੱਡਦੇ, ਰੱਬ ਤੇ ਭਰੋਸਾ ਰੱਖਦੇ ਆ ਵੀ ਕੱਲ ਨੂੰ ਫਿਰ ਚੋਗ ਮਿਲ ਜਾਏਗੀ। ਸੋ ਇਸ ਵਾਸਤੇ ਰੱਬ ਦਾ ਪਾਸਾ ਨਹੀਂ ਛੱਡਦੇ, ਵਸਦੇ ਜੰਗਲਾਂ ਵਿੱਚ ਹਨ, ਤੇਰੇ ਨਾਲੋਂ ਤਾਂ ਮਨਾ ਉਹ ਪੰਛੀ ਚੰਗੇ ਹਨ। ਇਸ ਵਾਸਤੇ ਸਤਿਗੁਰੂ ਮਹਾਰਾਜ ਕਹਿੰਦੇ ਨੇ ਕਿ ਅਸਲੀ ਜੀਵਨ ਪ੍ਰਾਪਤ ਹੁੰਦਾ ਵਾਹਿਗੁਰੂ ਦੀ ਬੰਦਗੀ ਕਰਨ ਦੇ ਨਾਲ, ਪਰ ਇਸ ਗੱਲ ਨੂੰ ਮਹਿਸੂਸ ਨਹੀਂ ਅਸੀਂ ਕਰਦੇ ਵੀ ਅਸੀਂ ਮੁਰਦਾ ਹੋ ਰਹੇ ਹਾਂ। ਅਸੀਂ ਮੁਰਦਹਾਣ ਨੂੰ, ਮੁਰਦੇਪਣ ਨੂੰ ਜੀਵਨ ਸਮਝਿਆ ਆ, ਜਿਸ ਨੂੰ ਸਤਿਗੁਰੂ ਜੀ ਮੁਰਦਾ ਕਰਾਰ ਦੇ ਰਹੇ ਨੇ। ਜਿਹੋ ਜਿਹੇ ਜੀਵਨ ਨੂੰ ਸਾਨੂੰ ਉਹ ਜੀਵਨ ਚੰਗਾ ਲੱਗਦਾ, ਪਰ ਅਸਲੀ ਜੀਵਨ ਕਿਹਨਾਂ ਨੂੰ ਮਿਲਿਆ? ਜਿਨ੍ਹਾਂ ਨੇ ਇਹ ਮਹਿਸੂਸ ਕੀਤਾ ਵਿਛੋੜੇ ਦਾ ਦੁੱਖ ਕਿ ਪਰਮਾਤਮਾ ਤੋਂ ਵਿਛੜ ਗਏ। ਭਾਈ ਸਾਹਿਬ ਭਾਈ ਗੁਰਦਾਸ ਜੀ, ਉਹਨਾਂ ਜਗਿਆਸੂਆਂ ਬਾਰੇ ਇੱਕ ਬਚਨ ਲਿਖਿਆ ਉਹਨਾਂ ਨੇ, ਬਿਰਹਣੀ ਇਸਤਰੀ ਦੇ ਰੂਪਕ ਵਿੱਚ, ਜਿਵੇਂ ਕੋਈ ਵਿਛੋੜੇ ਵਾਲੀ ਇਸਤਰੀ ਹੈ, ਪਤੀ ਵਰਤਾ, ਦਿਲੋਂ ਪਿਆਰ ਹੈ ਪਤੀ ਨਾਲ, ਪਰ ਪਤੀ ਪ੍ਰਦੇਸ ਗਿਆ ਹੋਇਆ, ਤੇ ਉਸ ਵਾਸਤੇ ਚੰਦਰਮਾ ਦੀਆਂ ਕਿਰਨਾਂ ਵੀ ਦੁੱਖਦਾਈ ਹਨ। ਭਾਈ ਸਾਹਿਬ ਲਿਖਦੇ ਨੇ, ਪੂਰਨ ਸਰਦ ਸੱਸ ਸਕਲ ਸੰਸਾਰ ਕਹਿ, ਮੇਰੇ ਜਾਨੇ ਬਰ ਬੈਸੰਤਰ ਕੀ ਊਕ ਹੈ। ਇਹ ਭੈਣੇ, ਸਾਰੇ ਲੋਕ ਕਹਿੰਦੇ ਨੇ ਪੂਰਨਮਾਸ਼ੀ ਦਾ ਚੰਦਰਮਾ ਬੜਾ ਠੰਡਾ, ਪਰ ਮੈਨੂੰ ਪੁੱਛ, ਪਤੀ ਕੋਲ ਨਹੀਂ ਹੈ, ਪਤੀ ਦਾ ਸੰਯੋਗ ਮਿਲਾਪ ਹਾਸਲ ਨਹੀਂ, ਮੇਰੇ ਵਾਸਤੇ ਚੰਦਰਮਾ ਦੀਆਂ ਠੰਡੀਆਂ ਕਿਰਨਾਂ ਵੀ ਇੰਜ ਪ੍ਰਤੀਤ ਹੁੰਦੀਆਂ ਨੇ ਜਿਵੇਂ ਬਲਦੀ ਹੋਈ ਅੱਗ ਦੇ ਭਾਂਬੜ, ਮੱਚਦੀ ਹੋਈ ਅੱਗ ਦੇ ਭਾਂਬੜ ਪ੍ਰਤੀਤ ਹੋ ਰਹੇ ਨੇ। ਅਗਨ ਅਗਨ ਤਨ ਮੱਧ ਚਿੰਗਾਰੀ ਛੱਡ, ਬਿਰਹ ਉਸਾਸ ਮਨੋ ਫੰਨੰਗ ਕੀ ਫੂਕ ਹੈ। ਅਗਨ ਦਾ ਅਰਥ ਹੈ ਅਗਨੀ, ਦੂਸਰੇ ਅਗਨ ਦਾ ਅਰਥ ਹੈ ਅਣਗਿਣਤ, ਜਿਹੜੀ ਵਿਛੋੜੇ ਦੀ ਅੱਗ ਹੈ, ਤੜਪ ਹੈ, ਇਹ ਹਿਰਦੇ ਦੇ ਅੰਦਰ ਅਣਗਿਣਤ ਚਿੰਗਿਆੜੀਆਂ ਛੱਡ ਰਹੀ ਹੈ। ਜਿਹੜਾ ਬਿਰਹੋਂ ਕਰਕੇ ਲੰਬੇ ਲੰਬੇ ਹੋਕੇ ਆਉਂਦੇ ਨੇ, ਜਿਸ ਤਰ੍ਹਾਂ ਪਤੀ ਤੋਂ ਵਿਛੜੀ ਹੋਈ ਪਤੀ ਵਰਤਾ ਇਸਤਰੀ ਦੀ ਅਵਸਥਾ ਹੈ, ਠੀਕ ਇਸੇ ਤਰ੍ਹਾਂ ਇੱਕ ਰੱਬ ਦੇ ਪਿਆਰੇ ਦੀ ਅਵਸਥਾ ਹੈ। ਉਹ ਕਹਿੰਦਾ, ਦੁਨੀਆਂ ਕਹਿੰਦੀ ਹੈ ਕਿ ਚੰਦਰਮਾ ਦੀਆਂ ਕਿਰਨਾਂ ਠੰਡੀਆਂ ਹਨ, ਪਰ ਅਗਨ ਅਗਨ ਤਨ ਮੱਧ ਚਿੰਗਾਰੀ ਛੱਡ, ਬਿਰਹ ਉਸਾਸ, ਬਿਰਹੋਂ ਕਰਕੇ ਜਿਹੜੇ ਠੰਡੇ ਸਾਹ ਆਉਂਦੇ ਹਨ। ਭਾਈ ਨੰਦ ਲਾਲ ਜੀ ਨੇ ਹਜ਼ੂਰ ਕਲਗੀਧਰ ਨੂੰ ਪੁੱਛਿਆ ਸੀ ਕਿ ਮਹਾਰਾਜ, ਜਿਹੜੇ ਅਸਲੀ ਵੈਰਾਗਵਾਨ ਹਨ, ਜਿਨ੍ਹਾਂ ਨੇ ਰੱਬ ਦਾ ਵਿਛੋੜਾ ਮਹਿਸੂਸ ਕੀਤਾ ਹੈ, ਜਿਨ੍ਹਾਂ ਨੇ ਅਸਲੀ ਜੀਵਨ ਦੀ ਭਾਲ ਕੀਤੀ ਹੈ ਕਿ ਸੱਚਾ ਜੀਵਨ ਸਾਨੂੰ ਪ੍ਰਾਪਤ ਹੋਵੇ, ਵਾਹਿਗੁਰੂ ਦੇ ਮਿਲਾਪ ਵਾਲਾ, ਵਾਹਿਗੁਰੂ ਦੀ ਬੰਦਗੀ ਵਾਲਾ ਜੀਵਨ, ਪਰ ਇਹ ਮਿਲਾਪ ਤਾਂ ਹੀ ਹੋਵੇਗਾ ਜੇ ਵਿਛੋੜੇ ਦਾ ਦੁੱਖ ਮਹਿਸੂਸ ਕੀਤਾ, ਜਿਸ ਦੇ ਅੰਦਰ ਬਿਰਹੋਂ ਪ੍ਰਤੀਤ ਹੋਇਆ, ਜਿਸ ਦੇ ਅੰਦਰ ਤੀਬਰ ਤਾਂਘ ਲੱਗ ਗਈ। ਬਿਰਹੋਂ ਦਾ ਮਤਲਬ ਹੈ ਤੀਬਰ ਤਾਂਘ ਪੈਦਾ ਹੋਣੀ, ਉਤਕੰਠਾ, ਬਹੁਤ ਜ਼ਿਆਦਾ ਤੀਬਰ ਇੱਛਾ ਪੈਦਾ ਹੋਣੀ ਮਿਲਾਪ ਦੀ, ਇਹਦੇ ਪਿੱਛੇ ਮਿਲਾਪ ਲੁਕਿਆ ਹੋਇਆ ਨਾ। ਜੇ ਕਿਸੇ ਨੂੰ ਵਿਛੋੜਾ ਹੀ ਨਹੀਂ, ਇੰਤਜ਼ਾਰ ਹੀ ਨਹੀਂ ਕਿਸੇ ਦੀ, ਤੇ ਮਿਲਾਪ ਕਿਵੇਂ? ਇੱਕ ਵਿਦਵਾਨ ਸੱਜਣ ਨੇ ਬਚਨ ਲਿਖਿਆ, ਜੋ ਮਜ਼ਾ ਹੈ ਇੰਤਜ਼ਾਰ ਮੇਂ, ਵੋ ਮਜ਼ਾ ਨਾ ਵਸਲੇ ਯਾਰ ਮੇਂ। ਪਰਮਾਤਮਾ ਦੇ ਮਿਲਾਪ ਨਾਲੋਂ ਵੀ ਉਸ ਅਵਸਥਾ ਵਿੱਚ ਜ਼ਿਆਦਾ ਆਨੰਦ ਆ ਜਦੋਂ ਤੀਬਰ ਤਾਂਘ ਲੱਗੀ ਹੋਈ ਹੈ, ਮਿਲਾਪ ਦੀ ਇੱਛਾ ਪੈਦਾ ਹੋਈ ਹੋਈ ਆ। ਸੋ ਇਸ ਵਾਸਤੇ ਅਗਨ ਅਗਨ ਤਨ ਮੱਧ ਚਿੰਗਾਰੀ ਛੱਡ, ਬਿਰਹਿ ਉਸਾਸ ਮਾਨੋ ਫੰਨਗ ਕੀ ਫੂਕ ਹੈ। ਲੰਬੇ ਹੋਕੇ ਤੇ ਹਾਵੇ, ਯਾਦ ਵਿੱਚ, ਇੰਤਜ਼ਾਰ ਵਿੱਚ, ਉਡੀਕ ਵਿੱਚ, ਐਸੀ ਅਵਸਥਾ ਇਹ ਮਾਨੋ ਕਿ ਫਨੀਅਰ ਸੱਪ ਦੀਆਂ ਫੂਕਾਂ ਹਨ। ਬਿਰਹੋਂ ਕਰਕੇ ਜਿਹੜੇ ਲੰਬੇ ਹੌਕੇ ਸਾਹ ਆਉਂਦੇ ਨੇ ਠੰਡੇ, ਫਨੀਅਰ ਸੱਪ ਦੀਆਂ ਫੂਕਾਂ ਵੱਜ ਰਹੀਆਂ ਹਨ। ਔਰ ਫਿਰ ਇਸ ਪ੍ਰਕਾਰ ਕਹਿੰਦੇ ਨੇ ਕਿ ਅਗਨ ਅਗਨ ਤਨ ਮੱਧ ਚਿੰਗਾਰੀ ਛਾਡਾ ਫਿਰ ਬਿਰਹ ਉਸਾਸ, ਮਾਨੋ ਫੰਨਨ ਕੀ ਫੂਕ ਹੈ ਪਰਸਤ ਪਾਵਕ ਪਾਖਾਨ ਫੂਟ ਟੂਟ ਜਾ। ਵਿਛੋੜੇ ਦੀ ਅੱਗ ਕਰਕੇ ਜਿਹੜੇ ਅੰਦਰੋਂ ਹੌਕੇ ਤੇ ਹਾਵੇ ਨਿਕਲਦੇ ਨੇ, ਇਸ ਅੱਗ ਦੇ ਅੱਗੇ ਪੱਥਰ ਡਾਹ ਦਿਓ ਤੇ ਪੱਥਰ ਪਾੜ ਦੇਣਗੇ। ਸੋ ਇਸ ਪ੍ਰਕਾਰ ਕਹਿੰਦੇ ਨੇ ਹਿਰਦੇ ਅੰਦਰੋਂ ਨਿਕਲਦੇ ਹੋਏ ਹੌਕੇ ਹਾਵੇ ਪਰਸਤ ਪਾਵਕ ਪਾਖਾਨ ਫੂਟ ਟੂਟ ਜਾਤ, ਛਾਤੀ ਅਤ ਵਰਜਨ ਹੋਏ ਦੋਏ ਟੂਕ ਹੈ। ਬਹੁਤ ਰੋਕਦਿਆਂ ਰੋਕਦਿਆਂ ਵੀ ਛਾਤੀ ਦੋ ਟੁਕੜੇ ਹੁੰਦੀ ਪਈ ਹੈ। ਕੀ ਕਾਰਨ? ਕਹਿੰਦੇ ਪੀਆ ਕੇ ਸਧਾਰੇ ਭਾਰੀ ਜੀਵਨ ਮਰਨ ਪਏ। ਵੇਖੋ ਉਹਨਾਂ ਦੀ ਅਵਸਥਾ, ਅਸੀਂ ਖੁਸ਼ ਹੁੰਦੇ ਹਾਂ ਵੀ ਰੱਬ ਭੁੱਲਿਆ ਹੋਇਆ, ਰੱਬ ਨੂੰ ਯਾਦ ਨਾ ਕਰੀਏ ਫਿਰ ਖੁਸ਼ੀ ਹੈ। ਜੇ ਰੱਬ ਦਾ ਨਾਮ ਸਾਡੇ ਕੰਨਾਂ ਚ ਪੈ ਜਾਏ ਤੇ ਫਿਰ ਦੁੱਖ ਮਹਿਸੂਸ ਹੁੰਦਾ ਵੀ ਇੱਥੇ ਰੱਬ ਦੀਆਂ ਗੱਲਾਂ ਹੋ ਰਹੀਆਂ, ਉੱਠ ਕੇ ਦੌੜ ਜਾਓ। ਜਿਹੜੇ ਗੁਰਮੁਖ ਹਨ ਉਹਨਾਂ ਨੂੰ ਹੋਰ ਗੱਲਾਂ ਨਹੀਂ ਚੰਗੀਆਂ ਲੱਗਦੀਆਂ, ਉਹਨਾਂ ਨੂੰ ਰੱਬ ਦਾ ਨਾਂ ਚੰਗਾ ਲੱਗਦਾ। ਸਾਡੀ ਅਵਸਥਾ ਹੈ ਅੰਮ੍ਰਿਤ ਕੌਰਾ ਵਿਖਿਆ ਮਿੱਠੀ, ਸਾਕਤ ਕੀ ਵਿਧ ਨੈਨੋਂ ਡਿੱਠੀ। ਅਸੀਂ ਆਪਣੇ ਆਪ ਨੂੰ ਜਿੰਨੇ ਮਰਜ਼ੀ ਗੁਰਮੁਖ ਕਹੀ ਜਾਈਏ ਪਰ ਆਪਣੀ ਅਵਸਥਾ ਨੂੰ ਤੋਲਿਆਂ ਪਤਾ ਲੱਗੇਗਾ ਵੀ ਅਸੀਂ ਸਾਕਤ ਹਾਂ। ਅਜੇ ਸਾਕਤ ਦਾ ਅਰਥ ਹੈ ਸ਼ਕਤੀ ਦਾ ਮਾਇਆ ਦਾ ਪਾਸ਼, ਜਿਹੜਾ ਮਾਇਆ ਦੇ ਪਿੱਛੇ ਲੱਗਾ, ਮਾਇਆ ਨੂੰ ਜਪਦਾ, ਮਾਇਆ ਦੀ ਅਰਾਧਨਾ ਕਰਦਾ, ਜਿਹਦੀ ਦ੍ਰਿਸ਼ਟੀ ਚ ਮਾਇਆ ਹੀ ਮਾਇਆ ਵਸੀ ਹੋਈ ਆ। ਸੋ ਉਹ ਮਨੁੱਖ ਅਸਲੀ ਜੀਵਨ ਨਹੀਂ ਜਿਉ ਰਿਹਾ। ਸੋ ਇਸ ਵਾਸਤੇ ਸਾਨੂੰ ਇਹ ਜੀਵਨ ਚੰਗਾ ਲੱਗਦਾ, ਇਹ ਗੁਰਮੁਖਤਾਈ ਵਾਲਾ ਜੀਵਨ ਨਹੀਂ, ਇਹ ਸਾਕਤਾਂ ਵਾਲਾ ਜੀਵਨ ਹੈ। ਸਾਡੇ ਬਾਰੇ ਤਾਂ ਕਬੀਰ ਜੀ ਕਹਿੰਦੇ, ਕਬੀਰ ਸਾਕਤ ਸੰਗ ਨਾ ਕੀਜੀਐ ਦੂਰਹ ਜਾਈਐ ਭਾਗ, ਬਾਸਨ ਕਾਰੋ ਪਰਸੀਐ ਤਉ ਕਛ ਲੱਗੈ ਦਾਗ। ਸੋ ਇਸ ਵਾਸਤੇ ਭਾਈ ਗੁਰਦਾਸ ਜੀ ਕਹਿੰਦੇ ਨੇ ਕਿ ਐਸੀ ਹਾਲਤ ਹੈ ਪੀਆ ਕੇ ਸਧਾਰੇ ਭਾਰੀ ਜੀਵਨ ਮਰਨ ਪਏ। ਜੀਵਨ ਦੁੱਭਰ ਹੋ ਗਿਆ ਹੈ, ਜਿਉਣਾ ਚੰਗਾ ਨਹੀਂ ਲੱਗਦਾ ਤੇ ਮੌਤ ਵੀ ਦੁੱਭਰ ਹੋ ਗਈ, ਮੌਤ ਵੀ ਨਹੀਂ ਆਉਂਦੀ। ਜਨਮ ਲਜਾਨੋ ਪ੍ਰੇਮ ਨੇਮ ਚਿੱਤ ਚੂਕ ਹੈ, ਸਾਡਾ ਮਨੁੱਖਾ ਜਨਮ ਹੀ ਸ਼ਰਮਿੰਦਾ ਸ਼ਰਮਸ਼ਾਰ ਹੈ। ਸੋ ਭਾਵ ਜਿਉਂਦਿਆਂ ਰਹਿਆਂ ਦੁਨੀਆਂ ਵਿੱਚ ਵਿਚਰਦਿਆਂ ਸਾਨੂੰ ਸ਼ਰਮ ਆਉਂਦੀ ਹੈ ਵੀ ਅਸੀਂ ਕਿਹੋ ਜਿਹਾ ਜੀਵਨ ਜਿਉ ਰਹੇ ਹਾਂ। ਕੀ ਕਾਰਨ? ਮਿਲਾਪ ਕਿਉਂ ਨਹੀਂ ਹੋ ਰਿਹਾ? ਪਤੀ ਕਿਉਂ ਪਰਦੇਸ ਚਲਿਆ ਗਿਆ? ਕਹਿੰਦੇ ਪ੍ਰੇਮ ਨੇਮ ਚਿੱਤ ਚੂਕ ਹੈ, ਪ੍ਰੇਮ ਦਾ ਨਿਯਮ ਨਿਭਾਉਣ ਵਿੱਚ ਮੈਂ ਖੁੰਝ ਗਈ, ਚੂਕ ਹੋ ਗਈ, ਗਲਤੀ ਹੋ ਗਈ, ਮੈਂ ਪ੍ਰੇਮ ਦਾ ਨਿਯਮ ਨਿਭਾ ਨਾ ਸਕੀ। ਜੇ ਮੇਰਾ ਪ੍ਰੇਮ ਸੱਚਾ ਹੁੰਦਾ ਤੇ ਪਤੀ ਦਾ ਮਿਲਾਪ ਜ਼ਰੂਰ ਹੁੰਦਾ। ਸੋ ਸਾਡੇ ਅੰਦਰ ਫਿਰ ਜਿਸ ਨਾਲ ਅਸੀਂ ਪ੍ਰੇਮ ਕਰਨਾ, ਜਿਸ ਨੂੰ ਮਿਲਾਪ ਜਿਸ ਨਾਲ ਵਸਲ ਹਾਸਲ ਕਰਨਾ, ਉਹ ਤਾਂ ਅੰਤਰਜਾਮੀ ਹੈ, ਕੁਦਰਤੀ ਜਿਹੜੀ ਰੂਹ ਵੀ ਆਤਮਾ ਵੀ ਹੈ। ਜੇ ਕਿਸੇ ਨਾਲ ਪਿਆਰ ਕਰੋ ਤੇ ਆਪਣੇ ਆਪ ਨੂੰ ਖਿੱਚ ਪੈਂਦੀ ਹੈ, ਕਿਉਂਕਿ ਅਸਲਾ ਪਰਮਾਤਮਾ ਦਾ, ਆਤਮਾ ਪਰਮਾਤਮਾ ਦੀ ਅੰਸ਼ ਹੈ। ਸੱਚੇ ਦਿਲੋਂ ਕਿਸੇ ਨੂੰ ਯਾਦ ਕਰੋ ਨਾ, ਦਿਲੋਂ ਭਾਵਨਾ ਨਾਲ, ਤੁਹਾਨੂੰ ਆਪਣੇ ਆਪ ਖਿੱਚ ਪਵੇਗੀ, ਉਹ ਵੀ ਯਾਦ ਕਰੇਗਾ, ਉਹਦੀ ਸਿਮਰਤੀ ਤੁਸੀਂ ਆ ਜਾਓਗੇ। ਤੇ ਪਰਮਾਤਮਾ ਤਾਂ ਹੈ ਹੀ ਨਿਰਾ ਪ੍ਰੇਮ ਸਰੂਪ, ਉਹਨੂੰ ਕੋਈ ਯਾਦ ਕਰੇ ਤਾਂ ਸਹੀ। ਸੋ ਉਹ ਤਾਂ ਅੱਗੇ ਉਡੀਕਦਾ ਪਿਆ ਆਪਣੇ ਪਿਆਰਿਆਂ ਨੂੰ ਵੀ ਆਵੇ ਕੋਈ। ਸਭ ਨਿਧਾਨ ਦਾ ਅਸ਼ਟ ਸਿਧਾਨ ਠਾਕੁਰ ਕਰਤਲ ਧਰਿਆ, ਉਹਦਾ ਦਾਤਾਂ ਦੇਣ ਵਾਸਤੇ ਉਡੀਕਦਾ ਪਿਆ। ਔਰ ਇਸ ਵਾਸਤੇ ਗੁਰੂ ਕੇ ਪਿਆਰਿਓ, ਸਤਿਗੁਰੂ ਦੱਸ ਰਹੇ ਨੇ ਵੀ ਜੀਵਨੋਂ ਮੈਂ ਜੀਵਨ ਪਾਇਆ ਗੁਰਮੁਖ ਪਾਏ ਰਾਮ। ਗੁਰਾਂ ਦੁਆਰਾ, ਗੁਰੂ ਮੁਖ ਤੋਂ ਉਪਦੇਸ਼ ਪ੍ਰਾਪਤ ਕਰਕੇ ਗੁਰਾਂ ਦੀ ਰਾਹੀਂ ਰਾਮ ਪਰਮਾਤਮਾ ਜੀ ਸਾਨੂੰ ਭਾਗ ਹੈ, ਚੰਗੇ ਲੱਗੇ। ਇਸ ਵਾਸਤੇ ਜੀਵਨਾਂ ਵਿੱਚੋਂ ਜੀਵਨ, ਜੀਵਨਾ ਹਰ ਜੀਵਨਾ, ਜੀਵਨ ਹਰ ਜਪ ਸਾਧ ਸੰਗ, ਜਿਹੜਾ ਹਰੀ ਨੂੰ ਜਪਣਾ ਸਾਧ ਸੰਗਤ ਵਿੱਚ ਮਿਲ ਕੇ। ਹਜ਼ੂਰ ਕਹਿੰਦੇ ਅਸਲੀ ਜੀਵਨ ਇਹ ਹੈ, ਜੀਵਨ ਪਦਵੀ ਹਰ ਕੇ ਦਾਸ ਜਿਨ ਮਿਲਿਆ ਆਤਮ ਪ੍ਰਗਾਸ, ਅਬ ਮੋਹ ਜੀਵਨ ਪਦਵੀ ਪਾਈ ਚੀਤ ਆਇਓ ਮਨ ਪੁਰਖ ਵਿਧਾਤਾ ਸੰਤਨ ਕੀ ਸਰਣਾਈ। ਜੀਵਨਾਂ ਵਿੱਚੋਂ ਅਸਲੀ ਜੀਵਨ ਮੈਂ ਪ੍ਰਾਪਤ ਕਰ ਲਿਆ, ਜੀਵਨੋਂ ਮੈਂ ਜੀਵਨ ਪਾਇਆ ਗੁਰਮੁਖ ਪਾਇਰਾ। ਅਨਕ ਪ੍ਰਕਾਰੀ ਬਸਤਰ ਉਡਾਏ, ਰੱਬ ਦੇ ਪਿਆਰੇ ਕਹਿੰਦੇ ਨੇ ਅਣ ਦਿਨ ਕੀਰਤਨ ਹਰ ਗੁਣ ਗਾਏ। ਜੇ ਰਾਤ ਦਿਨ ਹਰੀ ਦੇ ਗੁਣ ਗਾਉਣ ਨੂੰ, ਕੀਰਤਨ ਸਰਵਣ ਕਰਨ ਨੂੰ ਮਿਲ ਜਾਏ ਤੇ ਸਮਝੋ ਅਸੀਂ ਲੱਖਾਂ ਰੁਪਈਆਂ ਦੇ ਬਸਤਰ ਪਹਿਨ ਲਏ।
ਅਨਕ ਪ੍ਰਕਾਰੀ ਵਸਤਰ ਉਡਾਏ, ਅਣਦਿਨ ਕੀਰਤਨ ਹਰਗੁਣ ਗਾਏ, ਹਸਤੀ ਰਥ ਅਸ ਅਸਵਾਰੀ, ਹਰਕਾ ਮਾਰਗ ਹਿਰਦਾ ਨਿਹਾਰੀ। ਜਿਹੜਾ ਹਰੀ ਦੀ ਪ੍ਰਾਪਤੀ ਵਾਲਾ ਰਸਤਾ ਹਿਰਦੇ ਵਿੱਚ ਹਿਰਦੇ ਕਰਕੇ ਤੱਕਣਾ ਵੀ ਕਿਸ ਰਸਤੇ ਚੱਲਿਆ ਰੱਬ ਮਿਲ ਸਕਦਾ, ਪਰਮਾਤਮਾ ਦੀ ਪ੍ਰਾਪਤੀ ਕਿਵੇਂ ਹੋ ਸਕਦੀ ਹੈ। ਇਹ ਹਾਥੀਆਂ ਘੋੜਿਆਂ ਰਥਾਂ ਦੀ ਸਵਾਰੀ ਕਰ ਲਈ ਮਾਨੋ। ਰੱਬ ਦੇ ਪਿਆਰੇ ਇਹ ਚੀਜ਼ਾਂ ਨਹੀਂ ਮੰਗਦੇ, ਨਹੀਂ ਮੰਗਦੇ ਹਾਥੀਆਂ ਘੋੜਿਆਂ ਰਥਾਂ ਦੀ ਸਵਾਰੀ, ਨਹੀਂ ਮੰਗਦੇ ਬਹੁਤੇ ਸੋਹਣੇ ਵਸਤਰ, ਨਹੀਂ ਮੰਗਦੇ ਬਹੁਤੇ ਪਦਾਰਥ ਖਾਣ ਨੂੰ, ਨਹੀਂ ਮੰਗਦੇ ਸੁਰਗ ਦਾ ਰਾਜ। ਉਹ ਕਹਿੰਦੇ ਵਾਹਿਗੁਰੂ ਦਾ ਨਾਮ ਹੀ ਸਾਡੇ ਵਾਸਤੇ ਸਭ ਤੋਂ ਵੱਡੀ ਦਾਤ ਹੈ। ਰੱਬ ਦੇ ਪਿਆਰੇ ਸੋਭਾ ਵੀ ਨਹੀਂ ਮੰਗਦੇ, ਕਹਿੰਦੇ ਤੇਰਾ ਨਾਮ ਚੇਤੇ ਆਉਣਾ ਹੀ ਸਾਡੀ ਸੋਭਾ ਹੈ। ਸੋ ਇਸ ਪ੍ਰਕਾਰ ਹਰ ਨਾਮੋ ਹਰ ਨਾਮ ਦੇਵੈ ਮੇਰਾ ਪ੍ਰਾਣ ਵਸਾਏ ਰਾਮ। ਗੁਰੂ ਮਹਾਰਾਜ ਹਰੀ ਦਾ ਨਾਮ ਮੈਨੂੰ ਦਿੰਦੇ ਹਨ, ਹਰੀ ਦਾ ਨਾਮ ਮੇਰੇ ਪ੍ਰਾਣਾਂ ਵਿੱਚ ਸਤਿਗੁਰਾਂ ਨੇ ਵਸਾ ਦਿੱਤਾ, ਇਹ ਅਸਲੀ ਜੀਵਨ ਮੈਂ ਪ੍ਰਾਪਤ ਕੀਤਾ ਹੈ। ਹਰੀ ਦਾ ਨਾਮ ਸਵਾਸਾਂ ਦੇ ਵਿੱਚ ਪਰੋਇਆ ਗਿਆ, ਹਰ ਸਾਹ ਨਾਲ ਵਾਹਿਗੁਰੂ ਚੇਤੇ ਕਰਾਤਾ ਗੁਰੂ ਨਾਨਕ ਸਾਹਿਬ ਨੇ, ਸਤਿਗੁਰਾਂ ਨੇ ਬਖਸ਼ਿਸ਼ ਇਹ ਕੀਤੀ ਹੈ। ਵੇਖੋ ਸਤਿਗੁਰੂ ਦੇ ਘਰ ਵਿੱਚ ਸਿੱਖਿਆ ਕੈਸੀ ਹੈ, ਜਪ ਮਨ ਸਤਨਾਮ ਸਦਾ ਸਤਨਾਮ, ਹਲਤ ਪਲਤ ਮੁਖ ਊਜਲ ਹੋਈ ਹੈ, ਨਿਤ ਧਿਆਈ ਹੈ ਹਰ ਪੁਰਖ ਨਿਰੰਜਨ। ਹਜ਼ੂਰ ਕਹਿੰਦੇ ਜਹ ਹਰ ਸਿਮਰਨ ਭਇਆ ਤੈ ਉਪਾਦ ਗਤ ਕੀਨੀ, ਵੱਡ ਭਾਗੀ ਹਰ ਜਪਨ, ਜਨ ਨਾਨਕ ਕਉ ਗੁਰ ਇਹ ਮਤ ਦੀਨੀ, ਜਪ ਹਰ ਭਵਜਲ ਤਰਨ। ਸਤਿਗੁਰਾਂ ਨੇ ਬਾਰ ਬਾਰ ਤਗੀਦ ਜੋ ਕੀਤੀ ਤੇ ਸਿੱਖ ਦੇ ਅੰਦਰ ਸੀ ਇੱਛਾ ਵੀ ਸਤਿਗੁਰੂ ਦੀ ਸਿੱਖਿਆ ਨੂੰ ਕਮਾਵਾਂ। ਜਿਹੜਾ ਸ਼ਰਧਾਵਾਨ ਸਿੱਖ ਬਣਿਆ, ਗੁਰੂ ਦੇ ਕੋਲੋਂ ਬਚਨ ਸੁਣੀ ਗਿਆ ਤੇ ਗੁਰੂ ਨੂੰ ਵੀ ਤਰਸ ਆਇਆ ਵੀ ਇਹ ਪ੍ਰੇਮੀ ਹੈ, ਅਧਿਕਾਰੀ ਹੈ, ਇਸ ਵਾਸਤੇ ਉਹਦੇ ਅੰਦਰ ਉਪਦੇਸ਼ ਵਸਾਤਾ, ਨਾਲੇ ਉਪਦੇਸ਼ ਦਿੱਤਾ, ਨਾਲੇ ਗੁਪਤ ਢੰਗ ਨਾਲ ਬਖਸ਼ਿਸ਼ ਕਰ ਦਿੱਤੀ। ਉਹਦੇ ਅੰਦਰ ਪ੍ਰਾਣਾਂ ਦੇ ਵਿੱਚ ਵਾਹਿਗੁਰੂ ਦਾ ਨਾਮ ਵਸ ਗਿਆ। ਇੱਕ ਸੱਜਣ ਨੇ ਸਟੇਜ ਤੇ ਕਥਾ ਕਰਦਿਆਂ ਬੜਾ ਸੋਹਣਾ ਬਚਨ ਕਿਹਾ, ਥੋੜੇ ਦਿਨ ਪਹਿਲਾਂ ਅਮਰੀਕਾ 'ਚ। ਉਹਨਾਂ ਨੇ ਬਚਨ ਕਿਹਾ ਵੀ ਜਦੋਂ ਧੰਨ ਗੁਰੂ ਨਾਨਕ ਦੇਵ ਮਹਾਰਾਜ ਪ੍ਰਗਟ ਹੋਏ ਸਨ, ਸੰਤ ਸਾਧ ਕਹਾਉਣ ਵਾਲੇ ਉਦੋਂ ਵੀ ਬੜੇ ਲੋਕ ਸਨ ਤੇ ਪਰ ਗੁਰੂ ਨਾਨਕ ਸਾਹਿਬ ਵਰਗਾ ਨਹੀਂ ਸੀ ਕੋਈ। ਉਹ ਪੁੱਛਿਆ ਵੀ ਕਿਉਂ, ਫਿਰ ਉਹਨੇ ਦੱਸਿਆ ਭਾਈ ਉਦੋਂ ਆਸ਼ੀਰਵਾਦ ਦੇਣ ਵਾਲੇ ਸੰਤ ਬੜੇ ਸਨ, ਉਪਦੇਸ਼ ਦੇਣ ਵਾਲਾ ਸੰਤ ਗੁਰੂ ਨਾਨਕ ਸਾਹਿਬ ਹੀ ਆਇਆ। ਜਿਹੜਾ ਸੰਤ ਆਸ਼ੀਰਵਾਦ ਦੇਣ ਵਾਲਾ ਉਹ ਮਾਲਾ ਮਾਲ ਹੋਵੇਗਾ। ਆਸ਼ੀਰਵਾਦ ਦਾ ਮਤਲਬ ਵੀ ਜੋ ਕੁਝ ਆ ਕੇ ਮੰਗਦਾ ਬੇਨਤੀ ਕਰਦਾ, ਲੋਕ ਚਾਹੁੰਦੇ ਇਹ ਨੇ ਵੀ ਸਾਨੂੰ ਕੁਝ ਨਾ ਕਰਨਾ ਪਏ, ਸੰਤ ਇਹੋ ਜਿਹਾ ਲੱਭੇ ਜਿਹੜਾ ਸਾਡੇ ਮੁੰਡੇ ਦੇ ਸਿਰ ਤੇ ਹੱਥ ਰੱਖਦੇ ਉਹ ਕਰਕੇ ਵੀ ਜਾ ਹੋ ਗਈ ਅਸਰੇਲਾ ਫੇਲਾ, ਜੋ ਮੰਗਦਾ ਮਿਲ ਜਾਏਗਾ, ਜਾਂ ਬੀਬੀ ਤੈਨੂੰ ਪੁੱਤ ਮਿਲ ਜਾਏਗਾ, ਸਭਨਾਂ ਨੂੰ ਦੇਈ ਜਾਵੇ ਸਾਰਾ ਕੁਝ, ਆਸ਼ੀਰਵਾਦਾਂ ਦੇਈ ਹੈ। ਗੁਰੂ ਕੇ ਪਿਆਰੇ, ਉਹ ਸੰਤ ਦਾ ਕੰਮ ਹੈ ਨਾਮ ਜਪਾਉਣਾ, ਰੱਬ ਦਾ ਪੱਲਾ ਫੜਾਉਣਾ, ਨਾ ਕਿ ਆਸ਼ੀਰਵਾਦ। ਲੋਕ ਖੁਸ਼ ਹੁੰਦੇ ਨੇ ਆਸ਼ੀਰਵਾਦ ਦੇਣ ਵਾਲਿਆਂ ਤੋਂ। ਤੇ ਓਸ਼ੋ ਰਜਨੀਸ਼ ਦੀ ਇੱਕ ਦਿਨ ਮੈਂ ਕਿਤਾਬ ਪੜ੍ਹੀ, ਉਹਨੇ ਉਹਦੇ 'ਚ ਲਿਖਿਆ ਹੋਇਆ ਵੀ ਸਭ ਤੋਂ ਸੌਖਾ ਕੰਮ ਐਸ਼ ਲੈਣ ਦਾ ਸੰਤ ਕਹਾਉਣਾ। ਉਹ ਕਹਿੰਦਾ ਵੀ ਦੋ ਚਾਰ ਬੰਦੇ ਖਰੀਦ ਕੇ ਇੱਕ ਵਾਰੀ ਪ੍ਰਚਾਰ ਕਰਦੇ ਵੀ ਸਾਡੇ ਸੰਤ ਬੜੇ ਕਰਨੀ ਵਾਲੇ, ਲੋਕ ਆਉਣ ਲੱਗ ਜਾਣਗੇ, ਤੁਸੀਂ ਕੁਝ ਨਹੀਂ ਕਰਨਾ, ਅੱਖਾਂ ਮੀਟ ਕੇ ਆਸ਼ੀਰਵਾਦ ਦੇਈ ਜਾਓ ਸਾਰਿਆਂ ਨੂੰ। 100 ਬੰਦਾ ਆਇਆ ਇੱਕ ਦਿਹਾੜੀ 'ਚ, ਕੁਦਰਤੀ ਰੱਬ ਵੱਲੋਂ ਉਹਨਾਂ ਦੀ ਪਰਾਰਵਤ ਦੇ ਮੁਤਾਬਕ ਕਈਆਂ ਨੂੰ ਪੁੱਤ ਮਿਲ ਗਏ, ਕਈਆਂ ਨੂੰ ਦੁੱਧ ਮਿਲ ਗਿਆ, ਪਦਾਰਥ ਮਿਲ ਗਏ ਤੇ ਉਹਨਾਂ ਨੇ ਇਹ ਧਾਰਨਾ ਧਾਰ ਲਈ ਵੀ ਉਹ ਸੰਤ ਨੇ ਆਸ਼ੀਰਵਾਦ ਦਿੱਤਾ ਸੀ, ਉੱਥੋਂ ਮਿਲਿਆ ਸਾਰਾ ਕੁਝ। ਇਹ ਬਨਾਵਟੀ ਸੰਤਾਂ ਦੀ ਮੈਂ ਗੱਲ ਕਰ ਰਿਹਾ। ਤੇ 5 ਨੂੰ ਵੀ ਮਿਲ ਗਏ ਨਾ, 5 ਨੂੰ, ਜਿਹੜੇ 75 ਆਉਣੋ ਹਟਣੇ ਉਹਨਾਂ ਤੁਹਾਡੀ ਖਿਲਾਫ ਵਰਜੀ ਨਹੀਂ ਕਰਨੀ, ਤੁਹਾਡੇ ਖਿਲਾਫ਼ ਉਹਨਾਂ ਕੋਈ ਮੁਕੱਦਮਾ ਦਾਇਰ ਨਹੀਂ ਕਰਨਾ, ਤੁਹਾਡੀ ਬਦਨਾਮੀ ਨਹੀਂ ਕਰਨੀ ਡਰਦਿਆਂ, ਭਾਈ ਸੰਤ ਆ ਜੀ ਸਾਡੇ ਸ਼ਰਧਾ 'ਚ ਕਸਰ ਹੋਣਾ, ਕਸਰ ਹੋਵੇਗੀ, ਹੋਰ ਕੋਈ ਲੱਭ ਲੈਣਾ ਉਹਨਾਂ ਨੇ। ਜਿਹਨਾਂ 5 ਨੂੰ ਪਰਮਾਤਮਾ ਵੱਲੋਂ ਕੁਛ ਮਿਲ ਗਿਆ ਉਹਨਾਂ ਨੇ ਇਹ ਸਾਰਾ ਕ੍ਰੈਡਿਟ ਤੁਹਾਨੂੰ ਦੇਣਾ ਵੀ ਤੁਹਾਡੇ ਕੋਲੋਂ ਮਿਲਿਆ, ਉਹਨਾਂ ਦੇ ਪ੍ਰਚਾਰ ਸਦਕਾ 100 ਹੋਰ ਆਉਣੇ ਅਗਲੇ ਦਿਨ। ਸਾਰੀ ਉਮਰ ਕਹਿੰਦਾ ਕੰਮ ਚੱਲਦਾ ਰਹੇਗਾ, ਜੇ ਰੁਕ ਜਾਏਗਾ ਤਾਂ ਗੱਲ ਕਰਿਓ। ਇਸ ਵਾਸਤੇ ਗੁਰੂ ਕੇ ਪਿਆਰੇ, ਉਹ ਆਸ਼ੀਰਵਾਦ ਦੇਣ ਵਾਲੇ ਬੜੇ ਮਿਲ ਜਾਣਗੇ ਗੁਰੂ, ਪਰ ਧੰਨ ਗੁਰੂ ਨਾਨਕ ਦੇਵ ਵਰਗਾ ਉਪਦੇਸ਼ ਕਰਤਾ ਨਹੀਂ ਮਿਲੇਗਾ, ਜਿਨ੍ਹਾਂ ਨੇ ਰੱਬ ਦਾ ਪੱਲਾ ਫੜਾਇਆ ਵੀ ਆਪ ਮਿਹਨਤ ਕਰੋ, ਆਪ ਇਸ ਰਸਤੇ ਦੇ ਚੱਲੋ। ਕਰਮ ਯੋਗੀ ਬਣਾਇਆ ਸਿੱਖ ਨੂੰ, ਜਿਸ ਵੇਲੇ ਬਾਬਰ ਚੜ੍ਹ ਕੇ ਆਇਆ ਤੇ ਜਿਹੜੇ ਬ੍ਰਾਹਮਣ ਲੋਕ ਸੀ ਉਹ ਵੀ ਮਾਲਾ ਮੂਲਾ ਫੇਰਦੇ ਸੀ, ਯੰਤਰ ਮੰਤਰ ਵੀ ਅਸੀਂ ਰੋਕ ਲਵਾਂਗੇ ਉਹਨਾਂ ਨੂੰ ਚੜ੍ਹ ਕੇ ਆਉਣ ਵਾਲਿਆਂ ਨੂੰ, ਮੁਗਲਾਂ ਨੂੰ। ਜਿਹੜੇ ਪਠਾਨ ਸੀ ਉਹ ਵੀ ਆਪਣੇ ਜਾਦੂ ਟੂਣੇ ਕਰਦੇ ਰਹੇ, ਸੰਤ ਕਹਾਉਣ ਵਾਲੇ, ਫਕੀਰ ਕਹਾਉਣ ਲਈ ਕਹਾਉਣ ਵਾਲੇ, ਵਲੀ ਅੱਲਾ ਕਹਾਉਣ ਵਾਲੇ ਤੇ, ਪਰ ਗੱਲ ਨਾ ਬਣੀ। ਕੋਈ ਮੁਗਲ ਨਾ ਹੋਆ, ਅੰਧਾ ਕਿਨੇ ਨਾ ਪਰਚਾ ਲਾਇਆ, ਕਿਸੇ ਤੇ ਕੋਈ ਜਾਦੂ ਟੂਣਾ ਨਾ ਚੱਲ ਸਕਿਆ। ਸਤਿਗੁਰਾਂ ਨੇ ਕਰਮ ਯੋਗੀ ਬਣਾਇਆ ਵੀ ਇਹਨਾਂ ਜਰਵਾਣਿਆਂ ਦਾ ਬੂਥਾ ਭੰਨਣ ਲਈ ਆਪ ਤਲਵਾਰਾਂ ਚੱਕੋ, ਆਪ ਬੰਦਗੀ ਵੀ ਕਰੋ, ਤਲਵਾਰ ਚੱਕ ਕੇ ਜ਼ੁਲਮ ਨਾ ਕਰੋ, ਪਰ ਜ਼ੁਲਮ ਨੂੰ ਰੋਕਣ ਵਾਸਤੇ ਤੁਹਾਨੂੰ ਆਪ ਕੁਛ ਕਰਨਾ ਪਏਗਾ। ਕਰਮ ਯੋਗੀ ਬਣਾਇਆ, ਉਪਦੇਸ਼ ਦੇ ਕੇ ਦੁਨੀਆਂ ਨੂੰ ਰੱਬ ਦਾ ਰੂਪ ਬਣਾਉਣ ਤਾਂ ਕਰਮ ਯੋਗੀ ਬਣਾਉਣਤਾ। ਇਸ ਵਾਸਤੇ ਗੁਰੂ ਕੇ ਪਿਆਰਿਓ, ਸਤਿਗੁਰਾਂ ਨੇ ਪਰਮੇਸ਼ਰ ਦਾ ਨਾਮ ਜਪਣ ਦਾ ਉਪਦੇਸ਼ ਦਿੱਤਾ, ਬਾਰ ਬਾਰ ਸਿੱਖ ਨੂੰ ਤਾਗੀਦ ਕੀਤੀ। ਸਿੱਖ ਨੇ ਬਚਨ ਮੰਨਿਆ, ਗੁਰੂ ਦੇ ਪਾਸ ਬਾਰ ਬਾਰ ਆਇਆ ਤੇ ਨਾਮ ਪ੍ਰਾਣਾ ਚ ਵਸ ਗਿਆ। ਹਰ ਹਰ ਨਾਮ ਮੇਰਾ ਪ੍ਰਾਣ ਵਸਾਏ, ਸਭ ਸੰਸਾ ਦੁੱਖ ਗਵਾਇਆ। ਜਦੋਂ ਪਰਮੇਸ਼ਰ ਦਾ ਨਾਮ ਪ੍ਰਾਣਾ ਚ ਵਸ ਗਿਆ, ਕੰਠਾ ਭੂਖਣ ਬਣਾ ਕੇ ਸਵਾਸਾਂ ਰੂਪੀ ਧਾਗੇ ਦੇ ਵਿੱਚ ਮਣਕੇ ਦੀ ਨਿਆਈ ਪਰਮਾਤਮਾ ਦਾ ਨਾਮ ਪਰੋ ਲਿਆ, ਹਿਰਦੇ ਨੂੰ ਕੰਠ ਬਣਾ ਕੇ ਗਲਾ ਵਿੱਚ ਪਹਿਨ ਲਿਆ, ਸਦਾ ਲਈ ਧਾਰਨ ਕਰ ਲਿਆ, ਫਿਰ ਇਸ ਨਾਮ ਨੇ ਸਾਰੇ ਸੰਸੇ, ਸੰਸੇ ਦਾ ਮਤਲਬ ਹੈ ਸਹਿਮ, ਡਰ, ਜਮਾਂ ਦਾ ਡਰ, ਮਰ ਜਾਣ ਦਾ ਡਰ, ਪੁਨਾ ਡਰ, ਇਹ ਸਭ ਸੰਸੇ। ਸੰਸਾਰ ਨੂੰ ਤਾਂ ਹੀ ਸੰਸਾਰ ਕਿਹਾ ਜਾਂਦਾ, ਸੰਸਿਆਂ ਦਾ ਘਰ ਹੈ। ਕਰਮੀ ਸਹਿਜ ਨਾ ਉਪਜੈ, ਵਿਣ ਸਹਿਜੈ ਸਹਿਸਾ ਨਾ ਜਾਏ। ਆਤਮਕ ਸਹਿਜ ਵਾਲੀ ਅਵਸਥਾ ਜਦੋਂ ਤੱਕ ਪ੍ਰਾਪਤ ਨਹੀਂ ਹੁੰਦੀ, ਉਦੋਂ ਤੱਕ ਸੰਸੇ ਨਹੀਂ ਦੂਰ ਹੁੰਦੇ, ਸਹਿਮ ਡਰ ਬਣਿਆ ਰਹਿੰਦਾ, ਤੇ ਇਹ ਕਰਮਾਂ ਦੁਆਰਾ ਆਪਣੀ ਕਰਨੀ ਕਰਕੇ ਨਹੀਂ ਸਹਿਜ ਪੈਦਾ ਹੁੰਦਾ। ਕਰਮੀ ਸਹਿਜ ਨਾ ਉਪਜੈ, ਵਿਣ ਸਹਿਜੈ ਸਹਿਸਾ ਨਾ ਜਾਏ, ਨਾ ਜਾਏ ਸਹਿਸਾ ਕਿਤੇ ਸੰਜਮ ਰਹੇ ਕਰਮ ਕਮਾਏ। ਸਹਿਸਾ ਜੀਉ ਮਲੀਨ ਹੈ, ਕਿਤ ਸੰਜਮ ਧੋਤਾ ਜਾਏ। ਫਿਰ ਸੰਸੇ ਵਿੱਚ ਇਹ ਦੋਸ਼ ਹੈ, ਇਹਦੇ ਨਾਲ ਮਨ ਜਿਹੜਾ ਹੈ ਮਲੀਨ ਹੋਇਆ ਰਹਿੰਦਾ। ਮੈਲਾ ਹਰ ਕੇ ਨਾਮ ਬਿਨ ਜੀਉ, ਜਦੋਂ ਤੱਕ ਅੰਦਰ ਨਾਮ ਨਹੀਂ ਵਸਦਾ ਉਦੋਂ ਤੱਕ ਸੰਸਾ ਨਹੀਂ ਦੂਰ ਹੁੰਦਾ ਤੇ ਮਨ ਮੈਲਾ ਰਹਿੰਦਾ। ਸੋ ਇਸ ਪ੍ਰਕਾਰ ਨਾ ਜਾਏ ਸਹਿਸਾ ਕਿਤਾ ਸੰਜਮ ਰਹੇ ਕਰਮ ਕਮਾਏ। ਸਹਿਸਾ ਜੀਉ ਮਲੀਨ ਹੈ, ਕਿਤ ਸੰਜਮ ਧੋਤਾ ਜਾਏ। ਮਨ ਧੋਵੋ, ਸ਼ਬਦ ਲਾਗੋ, ਗੁਰਾਂ ਦੇ ਸ਼ਬਦ ਨਾਲ ਜੁੜੋ, ਮਨ ਧੋਵੋ ਗੁਰਾਂ ਦੇ ਸ਼ਬਦ ਦੁਆਰਾ। ਹਰ ਸਿਉ ਰਹੋ ਲਿਵ ਲਾਏ, ਕਹਿ ਨਾਨਕ ਗੁਰ ਪ੍ਰਸਾਦੀ। ਗੁਰਾਂ ਦਾ ਬਚਨ ਮੰਨੋਗੇ ਤੇ ਗੁਰੂ ਟੁੱਟਣਗੇ। ਗੁਰ ਪ੍ਰਸਾਦੀ, ਗੁਰਾਂ ਦੀ ਕਿਰਪਾ ਹੋਵੇਗੀ। ਸਹਿਜ ਉਪਜੈ, ਇਹ ਸਹਿਜ ਸਾਹਿਬ ਜਾਏ। ਗੁਰਾਂ ਦੀ ਬਖਸ਼ਿਸ਼ ਜਦੋਂ ਹੋ ਗਈ, ਅੰਦਰ ਸਹਿਜ ਅਵਸਥਾ ਪੈਦਾ ਹੋ ਗਈ, ਸੰਸੇ ਖੰਭ ਲਾ ਕੇ ਉੱਡ ਗਏ, ਸੰਸਾ ਨਹੀਂ ਰਹੇਗਾ। ਰੱਬ ਦੇ ਪਿਆਰੇ ਕਿਸੇ ਚੀਜ਼ ਤੋਂ ਨਹੀਂ ਡਰਦੇ। ਸ਼੍ਰੀਮਾਨ ਸੰਤ ਅਤਰ ਸਿੰਘ ਸਾਹਿਬ ਰਾਤ ਇੱਕ ਥਾਂ ਤੇ ਸੁੱਤੀਆਂ ਸੰਗਤਾਂ ਨੂੰ ਛੱਡ ਕੇ ਜਾਇਆ ਕਰਦੇ ਸਨ। ਉਹ ਕਿਹਾ ਕਰਦੇ ਸਨ ਭਈ ਭਰਿਆ ਮੇਲਾ ਛੱਡਣਾ ਚਾਹੀਦਾ, ਜਦੋਂ ਲੋਕ ਹੱਥ ਜੋੜਨ ਵੀ ਜਾਓ ਸਾਡੇ ਗਲੋਂ ਲੱਥੋ, ਉਦੋਂ ਨਹੀਂ ਜਾਣਾ ਚਾਹੀਦਾ। ਜਦੋਂ ਲੋਕ ਅਜੇ ਖੁਸ਼ ਹੋਣ ਉਦੋਂ ਆਪ ਹੀ ਚਲੇ ਜਾਣਾ ਚਾਹੀਦਾ ਅੱਗੇ। ਔਰ ਇਸ ਵਾਸਤੇ ਉਹ ਰਾਤ ਸੁੱਤੀਆਂ ਪਈਆਂ ਸੰਗਤਾਂ ਨੂੰ ਛੱਡ ਕੇ ਇੱਕ ਸੇਵਕ ਨਾਲ ਲੈ ਕੇ ਤੁਰ ਪਏ। ਰਸਤੇ ਜਦੋਂ ਤੁਰੇ ਜਾਂਦੇ ਸੀ, ਸੇਵਕ ਅੱਗੇ ਅੱਗੇ ਸੀ ਤੇ ਅਗਲੇ ਪਾਸੇ ਇੱਕ ਬੜਾ ਵੱਡਾ ਸੱਪ, ਜਿਸ ਵੇਲੇ ਉਹਨੇ ਫੁੰਕਾਰਾ ਮਾਰਿਆ ਤੇ ਉਹ ਸੇਵਕ ਘਗਿਆ ਕੇ ਸੰਤਾਂ ਨੂੰ ਚੰਬੜ ਗਿਆ, ਰੋਣ ਲੱਗ ਪਿਆ। ਕਹਿਣ ਲੱਗੇ ਕੀ ਗੱਲ ਹੋਈ? ਕਹਿਣ ਲੱਗਾ ਮਹਾਂਪੁਰਸ਼ੋ, ਸੱਪ ਆ ਬੜਾ ਵੱਡਾ, ਖਾ ਜਾਏਗਾ। ਕਹਿਣ ਲੱਗੇ ਸ਼ਾਂਤ ਰਹੋ ਗੁਰਮੁਖਾ, ਸਰੀਰ ਦਾ ਖੈ ਕਰਨ ਵਾਲਾ ਕਾਲ ਹੈ ਤੇ ਜਦੋਂ ਤੱਕ ਸਮਾਂ ਪੂਰਾ ਨਹੀਂ ਹੁੰਦਾ, ਦੇਸ਼ ਵਸਤੂ ਤੇ ਸਮਾਂ, ਜਿਸ ਥਾਂ ਤੇ ਮੌਤ ਹੋਣੀ ਹੈ ਸਰੀਰ ਦੀ, ਉਹ ਥਾਂ, ਜਿਸ ਬਹਾਨੇ ਨਾਲ ਮੌਤ ਹੋਣੀ ਹੈ ਉਹ ਚੀਜ਼, ਤੇ ਜਿਸ ਸਮੇਂ ਤੇ ਮੌਤ ਹੋਣੀ, ਤਿੰਨੇ ਚੀਜ਼ਾਂ ਇਕੱਠੀਆਂ ਹੋ ਜਾਣ ਤੇ ਫਿਰ ਸਰੀਰ ਨੂੰ ਬਚਾ ਕੋਈ ਨਹੀਂ ਸਕਦਾ। ਤੇ ਜਦੋਂ ਤੱਕ ਸਮਾਂ ਪੂਰਾ ਨਹੀਂ ਹੋਇਆ, ਕਾਲ ਵੀ ਸਰੀਰ ਦੀ ਰਾਖੀ ਕਰਦਾ, ਇਹ ਮਾਰੇਗਾ ਨਹੀਂ। ਤੇ ਡਰ ਕਾਹਦਾ? ਇੱਕੋ ਦਿਨ ਹੀ ਮਰੇਗਾ ਨਾ ਸਰੀਰ, ਇਸ ਵਾਸਤੇ ਦਾ ਕਾਹਦਾ ਪੈ, ਕਿਉਂਕਿ ਉਹਨਾਂ ਦੇ ਅੰਦਰ ਐਸਾ ਗਿਆਨ ਸਦਾ ਵਸਿਆ ਹੁੰਦਾ। ਇਸ ਵਾਸਤੇ ਕਹਿਣ ਲੱਗੇ ਕੁਝ ਨਹੀਂ ਕਹਿੰਦਾ ਸੱਪ, ਜੇ ਉਮਰ ਹੈ ਤੇ ਨਹੀਂ ਕੁਛ ਕਹਿ ਸਕਦਾ। ਬਸ ਇੰਨਾ ਬਚਨ ਕਰਨ ਦੀ ਦੇਰ ਸੀ, ਉਹਨਾਂ ਦੀ ਨਜ਼ਰ ਪਈ ਸੱਪ ਵੱਲ, ਉਹਨੇ ਆਪਣੀ ਫਨ ਹੇਠਾਂ ਸੁੱਟ ਦਿੱਤੀ ਤੇ ਉਹਨਾਂ ਸਤਪੁਰਸ਼ਾਂ ਦੇ ਦੁਆਲੇ ਪਰਿਕਰਮਾ ਕਰਨ ਲੱਗ ਪਿਆ, ਘੁੰਮਣ ਲੱਗ ਪਿਆ। ਸਗਲ ਦੂਤ ਮੇਰੀ ਸੇਵਾ ਲਾਏ, ਤੱਤਾਂ ਦੇ ਸੁਭਾਅ ਪਰਮੇਸ਼ਰ ਬਦਲ ਦਿੰਦਾ, ਰੱਬ ਦੇ ਪਿਆਰਿਆਂ ਤੇ ਯਹਿਰ ਅਸਰ ਨਹੀਂ ਕਰਦੀ। ਸੋ ਯਹਿਰ ਦਾ ਰੂਪ ਹੀ ਹੈ ਨਾ ਸੱਪ, ਇਸ ਵਾਸਤੇ ਸੱਪ ਯਹਿਰੀਲੇ ਵੀ ਉਹਨਾਂ ਦੇ ਅੱਗੇ ਝੁਕ ਜਾਂਦਾ, ਸ਼ੇਰ ਪਰਿਕਰਮਾ ਕਰਨ ਲੱਗ ਜਾਂਦਾ ਰੱਬ ਦੇ ਪਿਆਰਿਆਂ ਦੀ। ਇਸ ਵਾਸਤੇ ਇਹ ਹੈ ਸਿਮਰਨ ਦਾ ਪ੍ਰਤਾਪ। ਇਸ ਵਾਸਤੇ ਸੰਸਾ ਉਹਨਾਂ ਦੇ ਅੰਦਰੋਂ ਖਤਮ ਹੋਇਆ ਹੁੰਦਾ। ਜਿਨ੍ਹਾਂ ਦੇ ਅੰਦਰ ਸਹਿਜ ਪੈਦਾ ਹੋ ਗਿਆ ਸੰਸਾ ਉੱਥੇ ਕਿੱਥੇ। ਫਿਰ ਅੱਗੇ ਕਹਿੰਦੇ ਦੁੱਖ ਗਵਾਇਆ ਦੁੱਖ ਦਾ ਵੀ ਅਭਾਵ ਹੋ ਜਾਂਦਾ, ਅਵਸਥਾ ਹੀ ਐਸੀ ਬਣ ਜਾਂਦੀ ਹੈ ਸਰੀਰ ਨੂੰ ਭਾਵੇਂ ਬੇਅੰਤ ਰੋਗ ਵੀ ਲੱਗੇ ਹੋਣ ਉਹਨਾਂ ਨੂੰ ਮਹਿਸੂਸ ਨਹੀਂ ਹੁੰਦਾ, ਭਾਵੇਂ ਆਰੇ ਨਾਲ ਚੀਰੇ ਜਾਓ ਮਹਿਸੂਸ ਨਹੀਂ ਹੁੰਦਾ, ਬੰਦ ਬੰਦ ਕੱਟੀ ਜਾਓ ਤੇ ਮਹਿਸੂਸ ਨਹੀਂ ਹੁੰਦਾ। ਸੋ ਇਸ ਪ੍ਰਕਾਰ ਜੀਉ ਡਰਤ ਹੈ ਆਪਣਾ ਕੈਸਿਓ ਕਰੀ ਪੁਕਾਰ, ਦੁੱਖ ਵਿਸਾਰਨ ਸੇਵਿਆ ਸਦਾ ਸਦਾ ਦਾ ਤਾਰ। ਇੱਕ ਤਾਂ ਹੈ ਦੁੱਖ ਦੂਰ ਕਰਨਾ, ਇੱਕ ਉਹ ਅਵਸਥਾ ਹੈ ਜਿੱਥੇ ਦੁੱਖ ਦਾ ਵਿਸਰਜਣ ਹੋ ਜਾਏ। ਦੁੱਖ ਵਿਸਾਰਨ ਦਾ ਮਤਲਬ ਹੈ ਦੁੱਖ ਦਾ ਵਿਸਰਜਣ, ਵਿਸਰਜਣ ਤੋਂ ਮਤਲਬ ਹੈ ਚੇਤਾ ਭੁਲਾ ਦੇਣਾ। ਐਸੀ ਅਵਸਥਾ ਵਾਹਿਗੁਰੂ ਦੇ ਨਾਮ ਕਰਕੇ ਪ੍ਰਾਪਤ ਹੁੰਦੀ ਹੈ ਗੁਰਮੁਖਾਂ ਨੂੰ ਕਿ ਦੁੱਖ ਦਾ ਚੇਤਾ ਹੀ ਭੁੱਲ ਜਾਂਦਾ ਵੀ ਦੁੱਖ ਵੀ ਕੋਈ ਚੀਜ਼ ਹੈ। ਇਸ ਵਾਸਤੇ ਸਭ ਸੰਸਾਰ ਦੁੱਖ ਗਵਾਇਆ ਆਦਿਸ਼ਟ ਅਗੋਚਰ ਗੁਰਬਚਨ ਧਿਆਇਆ, ਜਿਹੜਾ ਪ੍ਰਮਾਤਮਾ ਇਸ ਦ੍ਰਿਸ਼ਟੀ ਨਾਲ ਦਿਸ ਨਹੀਂ ਸਕਦਾ, ਵਾਹਿਗੁਰੂ ਦੀ ਦਰਸ਼ਨਾਂ ਦੀ ਜੇ ਕਿਸੇ ਨੂੰ ਪਿਆਸ ਲੱਗੇ, ਬਹੁਤ ਤੀਬਰ ਇੱਛਾ ਬੰਦਗੀ ਬੜੀ ਹੋਵੇ, ਕੋਈ ਇੱਛਾ ਕਰੇ ਕਿ ਅੱਖਾਂ ਨਾਲ ਦਿਸਣ ਵਾਲਾ ਵੀ ਰੂਪ ਮਹਾਰਾਜ ਦਿਖਾਓ, ਮਨ ਦੀ ਸਫਾਈ ਕਰਕੇ ਮਨ ਦੀ ਮੈਲ ਉਤਰਨ ਕਰਕੇ ਜਦੋਂ ਅਵਸਥਾ ਅਸੀਂ ਬਣ ਜਾਏ ਫਿਰ ਅੱਖਾਂ ਨਾਲ ਦਿਸਣ ਵਾਲਾ ਰੂਪ ਦਿਸ ਪੈਂਦਾ। ਪਰ ਮਤ ਖਿਆਲ ਕਰਨਾ ਵੀ ਪ੍ਰਮਾਤਮਾ ਐਡਾ ਕੀ ਜਿਹੜਾ ਅੱਖਾਂ ਨਾਲ ਦਿਸ ਰਿਹਾ, ਨਹੀਂ ਉਹਦੇ ਇੱਕ ਰੋਮ ਦੇ ਦਰਸ਼ਨ ਨਹੀਂ ਹੋ ਸਕਦੇ, ਦ੍ਰਿਸ਼ਟੀ ਵਿੱਚ ਨਹੀਂ ਆ ਸਕਦਾ। ਉਹਦਾ ਵੱਡੇ ਵੱਡੇ ਜਿਹੜੇ ਦੇਵਤੇ ਉਹ ਵੇਖਿਆ ਉਹਨਾਂ ਨਜ਼ਰ ਨਾ ਆਵੇ, ਬਹੁਤ ਆਏ ਹੋ ਵਿਡਾਣ, ਉਹ ਉਹਨਾਂ ਨੂੰ ਵੇਖਦਾ ਪਿਆ ਪਰ ਉਹਨਾਂ ਦੀ ਨਜ਼ਰ ਵਿੱਚ ਪੂਰਾ ਨਹੀਂ ਆਉਂਦਾ ਪ੍ਰਮਾਤਮਾ ਕਿੱਡਾ ਕੁ ਵੱਡਾ। ਜਿਹੋ ਜਿਹਾ ਰੂਪ ਅੱਖਾਂ ਨਾਲ ਦਿਸਣ ਵਾਲਾ ਹੁੰਦਾ ਇਹੋ ਜਿਹੇ ਰੂਪ ਤੇ ਆਪਣੀ ਕੁਦਰਤ ਦੁਆਰਾ ਇੱਕੇ ਸਮੇਂ ਅਨੇਕਾਂ ਧਾਰ ਲੈਂਦਾ। ਹੁਣ ਭਗਤ ਕਿੰਨੇ ਆ, ਕੋਈ ਕਿਤੇ ਬੈਠਾ ਕਿਤੇ, ਇੱਕੋ ਸਮੇਂ ਉਸੇ ਰੂਪ ਚ ਕਈਆਂ ਨੂੰ ਦਰਸ਼ਨ ਹੋ ਸਕਦੇ ਨੇ। ਇਸ ਵਾਸਤੇ ਪ੍ਰਮਾਤਮਾ ਦੀ ਹੱਦਬੰਦੀ ਨਹੀਂ ਹੈ ਤੇ ਕਿਸੇ ਸਰੀਰ ਦੀ ਕਿਸੇ ਸਰੂਪ ਦੀ ਕੈਦ ਵਿੱਚ ਹੈ ਨਹੀਂ, ਇਸ ਲਈ ਉਹਨੂੰ ਕਿਹਾ ਜਾਂਦਾ ਅਦਿਸ਼ਟ, ਨੇਤਰਾਂ ਦੇ ਨਜ਼ਰ ਵਿੱਚ ਆਉਣ ਵਾਲਾ ਨਹੀਂ, ਦ੍ਰਿਸ਼ਟੀ ਗੋਚਰ ਨਹੀਂ ਹੈ। ਅਗੋਚਰ ਇੰਦਰੀਆਂ ਦਾ ਅਵਿਸ਼ੇ ਹੈ, ਨਾ ਕੰਨ ਸੁਣ ਸੁਣ ਕੇ ਉਹਦਾ ਅੰਤ ਪਾ ਸਕਦੇ ਨੇ, ਨਾ ਜੀਭ ਬੋਲ ਬੋਲ ਕੇ, ਨਾ ਅੱਖਾਂ ਨਾਲ ਦਿਸ ਸਕਦਾ ਹੈ, ਨਾ ਪੈਰ ਤੁਰ ਕੇ ਉਹਦੇ ਅੰਤ ਤੱਕ ਜਾ ਸਕਦੇ, ਨਾ ਹੱਥ ਕੁਝ ਕਰਕੇ ਪਹੁੰਚ ਸਕਦੇ ਨੇ। ਇਸ ਲਈ ਉਹਨੂੰ ਕਿਹਾ ਜਾਂਦਾ ਇੰਦਰੀਆਂ ਦਾ ਅਵਿਸ਼ੇ, ਯਾਨੀ ਇੰਝ ਮਹਿਸੂਸ ਕਰੋ। ਇੱਕ ਦ੍ਰਿਸ਼ਟਾਂਤ ਆ ਵੀ ਜਿਵੇਂ ਦੂਰ ਕੁਛ ਤੁਰੇ ਆਉਂਦੇ ਆਦਮੀ ਤੇ ਇੱਕ ਪੁੱਛਦਾ ਦੂਜੇ ਨੂੰ ਵੇਖਾ ਭਾਈ ਕੌਣ ਨੇ, ਤੇ ਭੁਲੇਖਾ ਖਾ ਜਾਂਦੇ ਨਜ਼ਰ, ਦੁਰੱਤਵ ਦੋਸ਼ ਹੋਣ ਕਰਕੇ, ਦੁਰੱਤਵ ਦੋਸ਼। ਆ ਜਿਹੜਾ ਸਮਾਨ ਨੀਲਾ ਸਾਨੂੰ ਦਿਖਾਈ ਦਿੰਦਾ ਇਹ ਨੀਲਾ ਨਹੀਂ ਹੈ, ਜਿਹੋ ਜਿਹਾ ਇੱਥੇ ਖਾਲੀ ਪੁਲਾੜ ਇਸੇ ਤਰ੍ਹਾਂ ਦਾ ਉਸਾਰਾ, ਪਰ ਦੁਰੱਤਵ ਦੋਸ਼ ਕਰਕੇ ਅਸਮਾਨ ਨੀਲਾ ਦਿਖਾਈ ਦਿੰਦਾ। ਇਸੇ ਤਰ੍ਹਾਂ ਕੋਈ ਮਨੁੱਖ ਦੀ ਨਜ਼ਰ ਭੁਲੇਖਾ ਖਾ ਜਾਏਗੀ ਭਾਈ ਉਹ ਬੰਦੇ ਤੁਰੇ ਆਉਂਦੇ ਨੇ, ਜਿਸ ਵੇਲੇ ਹੋਰ ਨੇੜੇ ਆ ਜਾਣਗੇ ਤੇ ਹੋਰ ਨਜ਼ਰ ਕੰਮ ਕਰੇਗੀ, ਕਵੇਗਾ ਨਹੀਂ ਬਈ ਇਹ ਤਾਂ ਪਸ਼ੂ ਤੁਰੇ ਆਉਂਦੇ ਨੇ, ਬੰਦੇ ਨੇ, ਨਜ਼ਰ ਭੁਲੇਖਾ ਖਾ ਗਈ ਸੀ, ਦੂਰ ਹੋਣ ਕਰਕੇ ਪਛਾਣੇ ਨਹੀਂ ਗਏ, ਨੇੜੇ ਹੋਣ ਕਰਕੇ ਪਤਾ ਲੱਗ ਗਿਆ। ਇਸ ਲਈ ਪ੍ਰਮਾਤਮਾ ਅਗੋਚਰ ਵੀ ਹੈ, ਇੰਦਰੀਆਂ ਦਾ ਵਿਸ਼ਾ ਨਹੀਂ ਹੈ। ਗੁਰਾਂ ਦੇ ਬਚਨ ਦੁਆਰਾ, ਗੁਰਾਂ ਦੇ ਉਪਦੇਸ਼ ਦੁਆਰਾ, ਗੁਰਾਂ ਦੀ ਬਾਣੀ ਦੁਆਰਾ ਉਸ ਪ੍ਰਮਾਤਮਾ ਨੂੰ ਧਿਆਇਆ, ਪਵਿੱਤਰ ਪਰਮ ਪਦ ਪਾਇਆ। ਫਿਰ ਪਵਿੱਤਰ ਸਭ ਤੋਂ ਉੱਚੀ ਪਦਵੀ, ਪਰਮ ਦਾ ਮਤਲਬ ਹੈ ਵੱਡੀ, ਸਭ ਤੋਂ ਪਦਵੀ ਪਵਿੱਤਰ ਪਦਵੀ ਪ੍ਰਾਪਤ ਕਰਨੀ, ਬ੍ਰਹਮ ਗਿਆਨੀ ਆਪ ਪਰਮੇਸ਼ਰ। ਅਨਹਦ ਧੁਨ ਵਾਜੇ ਨਿਤ ਵਾਜੇ ਗਾਈ ਸਤਿਗੁਰ ਬਾਣੀ, ਜਦੋਂ ਸਤਿਗੁਰਾਂ ਦੀ ਬਾਣੀ ਨਾਲ ਪ੍ਰੇਮ ਪੈ ਗਿਆ, ਬਾਣੀ ਗਾਈ ਦਿਨੇ ਰਾਤ, ਤੇ ਫਿਰ ਇੱਕ ਰਸ ਹੱਦ ਤੋਂ ਰਹਿ ਤੇ ਇੱਕ ਰਸ ਨਾਮ ਦੇ ਵਾਜੇ, ਗੁਰ ਸ਼ਬਦੀ ਗੋਬਿੰਦ ਗੱਜਿਆ, ਅੰਦਰ ਹੀ ਗਾਜ ਪੈਦਾ ਹੁੰਦੀ ਹੈ, ਗਾਜ ਪ੍ਰਗਟਾਵਾ ਵਾਹਿਗੁਰੂ ਦੇ ਨਾਮ ਦੀ ਧੁਨੀ, ਇੱਕ ਰਸ ਖੰਡਾ ਖੜਕਣ ਲੱਗ ਪਿਆ। ਸੋ ਨਾਨਕ ਦਾਤ ਕਰੀ ਪ੍ਰਭ ਦਾਤਾ ਜੋਤੀ ਜੋਤ ਸਮਾਣੀ, ਇੱਥੋਂ ਤੱਕ ਸਰੀਰਕ ਮਿਹਨਤ ਕਰਕੇ ਸਤਿਗੁਰਾਂ ਦੀ ਬਖਸ਼ਿਸ਼ ਨਾਲ ਜਦੋਂ ਪਹੁੰਚੇ, ਫਿਰ ਅਕਾਲ ਪੁਰਖ ਪਰਮਾਤਮਾ ਦਾਤੇ ਨੇ ਇੱਕ ਦਾਤ ਬਖਸ਼ੀ, ਕਿਹੜੀ ਇਸ ਜੋਤ ਨੂੰ ਜੋਤੀ ਪਰਮਾਤਮਾ ਨੇ ਆਪਣੇ ਵਿੱਚ ਸਮਾ ਲਿਆ। ਜਿਹੜੀ ਆਤਮਕ ਜੋਤ ਹੈ ਇਹ ਜੋਤੀ ਪਰਮਾਤਮਾ ਦੇ ਵਿੱਚ ਸਮਾ ਗਈ, ਲੈ ਹੋ ਗਈ, ਕੋ ਰੂਪ ਹੋ ਗਏ। ਸੋ ਜਿਉਂ ਜਲ ਮੈਂ ਜਲ ਆਏ ਖਟਾਨਾ, ਤਿਉਂ ਜੋਤੀ ਸੰਗ ਜੋਤ ਸਮਾਨਾ। ਇਹ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਇਸ ਸ਼ੰਤ ਦੇ ਪਹਿਲੇ ਪਦ ਰਾਹੀਂ, ਅੰਕ ਰਾਹੀਂ ਸਾਨੂੰ ਵਾਹਿਗੁਰੂ ਦੀ ਬੰਦਗੀ ਕਰਨ ਦਾ, ਅਸਲੀ ਜੀਵਨ ਜਿਉਣ ਦਾ ਉਪਦੇਸ਼ ਦਿੱਤਾ ਹੈ। ਹੋਈਆਂ ਗਲਤੀਆਂ ਸਤਿਗੁਰੂ ਜੀ ਤੇ ਆਪ ਸੰਗਤ ਨੇ ਖਿਮਾ ਕਰਨੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।